ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ। ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ। ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ। ਗੁਰਮਤ ਮਤ ਅਚਲ ਹੈ, ਚਲਾਏ ਨ ਸਕੈ ਕੋਏ। ਭਗਤਾਂ ਕਾ ਹਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ। ਮਨਮੁਖ ਮੂਲੋਂ ਭੁਲਾਏ ਹਨ, ਵਿੱਚ ਲਭ ਲੋਭ ਅਹੰਕਾਰ। ਝਗੜਾ ਕਰਦਿਆਂ ਅਨ ਦਿਨ ਗੁਦਰੈ, ਸ਼ਬਦ ਨਾ ਕਰੈ ਵਿਚਾਰ। ਸੁਧ ਮਤ ਕਰਤੈ ਹਿਰ ਲਈ, ਬੋਲਣ ਸਭ ਵਿਕਾਰ। ਦਿੱਤੈ ਕਿਤੇ ਨਾ ਸੰਤੋਖੀਆ ਨਾ, अंतर तृष्णा बहुत अज्ञान अंधार, नानक मन मुखा नालों टुटिया भली, जिन्ना माया मोह प्यार। महला तीजा, तिन भाओ संसा क्या करे, जिन सतगुर सिर करतार, तुर तिन की पैज रखदा, आपे रखन हार। मिल प्रीतम सुख पाया, सच्चा शब्द विचार, नानक सुख दाता सेविया, आपे परखण हार। पौड़ी जी जंत सब तेरे आ, तू सब नारास, जिसनो तू देह तिस सब किछ मिले, कोई होर शरीक नाही तुद पास, तू इको दाता सब सदा, हर पै अरदास, जिस दी तुद भावै तिस दी तू मन लहे, सो जन साबास, सब तेरा चोज वरतदा, दुख सुख तुद पास, जिस दी तुद भावै तिस दी तू मन लहे, सो जन साबास, सब तेरा चोज वरतदा, दुख सुख तुद पास। वाहे गुरु जी का खालसा, वाहे गुरु जी की फतेह।
सतगुरु पातशाह साहब जी दे पावन दरबार दी हाजरियां परदिया, पातशाह साहब जी दे अपने ही निज पावन स्वरूप शब्द न चित ला के जद आप सावधान ते एकाग्र चित होए जुड़मिल बैठे हो, साहिब जी दियां जो बेअंत वडियाईयां अते बख्शिशां इत्थे वरतदियां ने उन्हां दे आप सांझी ते धारणी होए हो, किरपालता करना अपनी अमृतमय आसीस बख्शिश करना, पावन शब्द दी विचार बोलण दा ताण अते विचारां दा प्रवाह बख्शना, एक बार अमृत दृष्टि पा के जपना जी सतनाम श्री वाहे गुरु।
सतनाम श्री वाहे गुरु साहेब जी। सलोक महला तीजा, नानक ज्ञानी जग जीता, जग जीता सब कोए।
सतगुरु पातशाह साहब जी का कोटान कोट शुकराना है जो साहिब जी ने कृपा की है अपने पावन दरबार दी हाजरी भरन का सानू सुभाग बख्शे। सतगुरु पातशाह साहब जी का सचखंडी दरबार जिथे रहमतां दा मीह बरसदा है, ਜਿਸ 'ਤੇ ਬਾਬਤ ਸਾਹਿਬ ਜੀ ਨੇ ਆਪ ਹੀ ਕਿਹਾ ਇਹ ਸਭ ਤੋਂ ਉੱਤਮ ਥਾਂ ਹੈ, ਇਹਦੇ ਬਰਾਬਰ ਦਾ, ਇਹਦੇ ਮੁਕਾਬਲੇ ਦਾ ਸੰਸਾਰ ਵਿੱਚ ਹੋਰ ਕਿਤੇ ਕੋਈ ਥਾਂ ਨਹੀਂ, ਜਿਹਨੂੰ ਆਪ ਕਹਿੰਦੇ ਨੇ ਡਿੱਠੇ ਸਭੇ ਥਾਂ ਨਹੀਂ ਤੁਦਜੇ ਹਿਆ, ਕਿਉਂਕਿ ਇਹ ਸੱਚੇ ਪਾਤਸ਼ਾਹ ਨੇ ਆਪ ਬੱਧਿਆ। ਅੱਜ ਇਸ ਸਥਾਨ ਤੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਾਧੂ ਸੰਗਤ ਨੂੰ ਸਾਹਿਬ ਜੀ ਨੇ ਜੋ ਆਪਣਾ ਬਚਨ ਬਖਸ਼ਿਆ ਹੈ ਉਹ ਸਾਡੇ ਵਾਸਤੇ, ਸਾਰੇ ਜਗਤ ਵਾਸਤੇ, ਖਾਸ ਕਰਕੇ ਗੁਰੂ ਨਾਨਕ ਨਾਮ ਲਿਆ ਸਿੱਖ ਸੰਗਤ ਵਾਸਤੇ ਆਦਰਸ਼ਕ ਵਿਚਾਰ ਹੈ। ਜਿਵੇਂ ਸੰਸਾਰ ਦੇ ਸਿਆਣੇ ਲੋਕਾਂ ਦੇ ਵਿੱਚ ਇੱਕ ਵਿਚਾਰ ਵਰਤਿਆ ਕਿ ਅੱਜ ਦਾ ਵਿਚਾਰ ਕੀ ਹੈ, ਅਕਸਰ ਅਸੀਂ ਵੱਡੇ ਵੱਡੇ ਵਿੱਦਿਅਕ ਅਦਾਰਿਆਂ 'ਚ, ਵੱਡੀਆਂ ਅਖਬਾਰਾਂ 'ਚ ਦੇਖਦੇ ਹਾਂ ਉਹਨਾਂ ਇੱਕ ਕਾਲਮ ਬਣਾਇਆ ਹੁੰਦਾ ਅੱਜ ਦਾ ਵਿਚਾਰ, ਉਹ ਉਹਨਾਂ ਦਾ ਹੈ, ਕਿਸੇ ਮਹਾਂਪੁਰਖ ਦਾ ਕੋਈ ਬਚਨ ਲੈ ਕੇ ਉਹ ਲਿਖਦੇ ਨੇ ਅੱਜ ਦਾ ਵਿਚਾਰ। ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦਾ ਅੱਜ ਦਾ ਵਿਚਾਰ ਕੀ ਹੈ? ਜਿਤਨਾ ਵੀ ਸੰਸਾਰ ਬ੍ਰਹਿਮੰਡ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਉਹਦਾ ਵਿਚਾਰ ਕੀ ਹੋਏ? ਇਹ ਵਿਚਾਰ ਅੱਜ ਦਾ ਇਹ ਹੈ, ਸਾਡਾ ਅੱਜ ਦਾ ਵਿਚਾਰ ਇਹ ਪਾਵਨ ਵਿਚਾਰ ਹੈ। ਇਸ ਵਿਚਾਰ ਨੂੰ ਸਾਡੇ ਵਡੇਰਿਆਂ ਨੇ ਸ਼੍ਰੀ ਮੁਖਵਾਕ, ਹੁਕਮਨਾਮਾ, ਇਹਨਾਂ ਸਤਿਕਾਰਯੋਗ ਸ਼ਬਦਾਂ ਦੇ ਨਾਲ ਸਾਨੂੰ ਦੱਸਣ ਦਾ ਯਤਨ ਕੀਤਾ, ਭਾਈ ਇਹ ਸ਼੍ਰੀ ਮੁਖਵਾਕ ਹੈ, ਇਹ ਅੱਜ ਦਾ ਤੇਰੇ ਵਾਸਤੇ ਹੁਕਮਨਾਮਾ ਹੈ, ਅੱਜ ਦਾ ਹੁਕਮਨਾਮਾ ਪਵ, ਅੱਜ ਇਹਦੇ ਮੁਤਾਬਕ ਤੂੰ ਵਰਤਣਾ ਹੈ, ਅੱਜ ਤੈਨੂੰ ਇਹ ਹੁਕਮ ਹੈ, ਕਿਉਂਕਿ ਹੁਕਮ ਉਹੋ ਜਿਹਾ ਜੋ ਗਿਆਨ ਭਰਪੂਰ ਹੈ। ਔਰ ਅਕਸਰ ਅਸੀਂ ਗੱਲ ਨੂੰ ਜਦੋਂ ਬਹੁਤ ਗਹਿਰੇ ਚਿੰਤਨ ਤਾਂ ਨੋਟ ਕਰਦੇ ਹਾਂ ਤਾਂ ਪਤਾ ਲੱਗਦਾ ਕਿ ਪਾਤਸ਼ਾਹ ਸਾਹਿਬ ਜੀ ਜੋ ਕੱਲ੍ਹ ਸਬਕ ਦਿੰਦੇ ਨੇ ਅੱਜ ਉਹ ਤੋਂ ਅਗਲਾ ਸਬਕ ਹੁੰਦਾ ਹੈ। ਸਾਡੇ 'ਚ ਇੱਕ ਸ਼ਬਦ ਹੈ ਪਾਠ, ਅਸੀਂ ਕਹਿੰਦੇ ਪਾਠ ਕਰਨਾ, ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਕੋਈ ਸੁਖਮਨੀ ਸਾਹਿਬ ਦਾ ਕਰਦਾ ਹੈ, ਕੋਈ ਹੋਰ ਹੋਰ ਬਾਣੀਆਂ ਦਾ ਪਾਠ, ਅਤੇ ਪਾਠ ਦਾ ਮਤਲਬ ਦਾ ਸਬਕ, ਅੱਜ ਸਬਕ ਕਰਨਾ, ਸਬਕ ਪੜ੍ਹਨਾ ਹੈ। ਆਹ ਹੁਣ ਵੀ ਇੱਕ ਸ਼ਬਦ ਸਾਡੇ 'ਚ ਵਰਤਿਆ ਜਾਂਦਾ ਹੈ, ਹੁਕਮਨਾਮੇ ਦਾ ਪਾਠ ਸਰਵਣ ਕੀਤਾ ਜਾਂ ਹੁਕਮਨਾਮੇ ਦਾ ਪਾਠ ਸਰਵਣ ਕਰਾਇਆ, ਭਾਵ ਜੋ ਹੁਕਮਨਾਮੇ ਦੇ ਵਿੱਚ ਸਾਹਿਬ ਜੀ ਕਹਿਣਾ ਚਾਹ ਰਹੇ ਨੇ, ਸਾਹਿਬ ਨੇ ਅੱਜ ਸਾਨੂੰ ਕਿਹਾ ਹੈ, ਉਹ ਗ੍ਰੰਥੀ ਸਿੰਘ ਨੇ ਸੰਗਤ ਨੂੰ ਸੁਣਾਇਆ, ਉਹਨੇ ਪਾਠ ਸਰਵਣ ਕਰਾਇਆ, ਅਤੇ ਪਾਠ ਦੇ ਵਿੱਚ ਕੀ ਹੈ? ਇਹ ਅਸਾਂ ਨੇ ਸਤਿਗੁਰੂ ਤੋਂ ਪ੍ਰਾਪਤ ਕਰਨਾ ਹੁੰਦਾ। ਔਰ ਪਾਠ ਸਬਕ ਕਿਉਂਕਿ ਹਮੇਸ਼ਾ ਤਰੱਕੀ ਵਾਸਤੇ, ਅਗਲੇ ਪੜਾਵ 'ਤੇ ਲਿਜਾਣ ਵਾਸਤੇ ਹੁੰਦਾ। ਜਿਤਨੇ ਸਾਡੇ 'ਚ ਵਿੱਦਿਅਕ ਜੀ ਨੇ ਸਾਰੇ ਮੰਨਦੇ ਨੇ ਕਿ ਸਬਕ ਅਗਲੇ ਪੜਾਵ ਲਈ ਹੁੰਦਾ। ਅਤੇ ਕੱਲ੍ਹ ਇੱਕ ਬਚਨ ਸਾਨੂੰ ਪ੍ਰਾਪਤ ਹੋਇਆ ਸੀ, ਕਾਇਆ ਕੂੜ ਵਿਗਾੜ ਕਾਹੇ ਨਾਈ ਹੈ, ਵੀ ਝੂਠ ਦਾ ਜਾਂ ਕੂੜ ਦਾ ਪਸਾਰਾ ਹੈ, ਅਗਰ ਇਹਦੇ ਵਿੱਚ ਹੀ ਤੂੰ ਜੁੜਿਆ ਰਿਹਾ ਹੈ ਤਾਂ ਇੱਕ ਪਾਸੇ ਨਹਾਉਂਦਾ ਵੀ ਰਿਹਾ ਅਤੇ ਇੱਕ ਪਾਸੇ ਕੂੜ ਵਿੱਚ ਵੀ ਰਿਹਾ, ਅਤੇ ਫਿਰ ਸ਼ਾਇਦ ਸਾਡੇ ਇਸ ਸੰਸਾਰੀ ਕ੍ਰਿਆਤਮਕ ਕਰਮ ਧਰਮ ਨੂੰ ਖੋਤੇ ਦੇ ਇਸ਼ਨਾਨ ਵਰਗਾ ਕਿਹਾ ਜਾ ਸਕਦਾ, ਵੀ ਨਹਾਤੇ ਤਾਂ ਫਿਰ ਖੇਹ ਪਾ ਲਈ, ਨਹਾਤੇ ਤਾਂ ਫਿਰ ਖੇਹ ਪਾ ਲਈ। ਉੱਥੇ ਇੱਕ ਗੱਲ ਸਾਹਿਬ ਨੇ ਹੋਰ ਕਹੀ ਸੀ ਕੱਲ੍ਹ, ਸਵਾਮੀ ਦੇ ਨਾਲ ਝਗੜਾ ਨਹੀਂ ਪਾਉਣਾ ਚਾਹੀਦਾ, ਨਾ ਪਾਏ ਝਗੜਾ ਸਵਾਮ ਸੇਤੀ, ਆਪਣੇ ਮਾਲਕ ਦੇ ਨਾਲ ਕਦੇ ਝਗੜਾ ਨਹੀਂ ਪਾਉਣਾ ਚਾਹੀਦਾ। ਔਰ ਇਹ ਬਹੁਤ ਗਹਿਰਾ ਸਿਧਾਂਤ ਹੈ, ਇੱਕ ਨਿੱਕੇ ਜਿਹੇ ਘਰ ਪਰਿਵਾਰ ਤੋਂ ਲੈ ਕੇ ਵੱਡੇ ਬ੍ਰਹਿਮੰਡੀ ਘਰ ਪਰਿਵਾਰ ਤੱਕ, ਮਾਲਕ ਦੇ ਨਾਲ ਝਗੜਾ ਕਦੇ ਵੀ ਨੌਕਰ ਵਾਸਤੇ ਭਲਾ ਨਹੀਂ ਕਰਦਾ। ਉਹ ਕਿਸੇ ਲੈਵਲ ਦਾ ਹੋਵੇ, ਮਾਲਕ ਦੀ ਨਾਰਾਜ਼ਗੀ ਨੌਕਰ ਦਾ ਨੁਕਸਾਨ ਕਰ ਜਾਵੇਗੀ। ਇਹ ਅਟਲ ਸੱਚਾਈ ਹੈ। ਅਤੇ ਫਿਰ ਜਦ ਪਤਾ ਹੋਵੇ ਮਾਲਕ ਹੀ ਡਾਢਾ ਹੈ, ਸਮਰੱਥ ਹੈ, ਅਤੇ ਫਿਰ ਉਹਦੇ ਅੱਗੇ ਕੀ ਕਰੀਏ? ਸੁਭਾਵਿਕ ਇਹ ਖਿਆਲ ਸਾਡੇ ਪਿਆਰ ਵਾਲੇ ਹਿਰਦਿਆਂ 'ਚ ਉੱਠਿਆ ਹੋਏਗਾ। ਇਹ ਠੀਕ ਹੈ ਕਿ ਸਾਡੇ ਲੈਵਲ ਅਲੱਗ ਅਲੱਗ ਨੇ, ਅਤੇ ਜਿਸ ਵੀ ਲੈਵਲ 'ਤੇ, ਵਿਚਾਰ ਲੈਵਲ 'ਤੇ ਅਸੀਂ ਟਿਕੇ ਹੁੰਦੇ ਹਾਂ, ਸਾਡੇ ਅੰਦਰੋਂ ਖਿਆਲ ਉਹੋ ਜਿਹੇ ਉੱਠਦੇ ਨੇ, ਸਵਾਲ ਵੀ ਉਹੋ ਜਿਹੇ ਉੱਠਦੇ ਨੇ, ਅਤੇ ਸਾਹਿਬ ਉਹਨਾਂ ਸਾਡੇ ਖਿਆਲਾਂ ਨੂੰ ਸਵਾਲਾਂ ਨੂੰ ਪਕੜਦੇ ਨੇ। ਜਿਹੜੇ ਆਤਮ ਰਸੀਏ ਨੇ ਉਹਨਾਂ ਦੀ ਸਾਂਝ ਸਿੱਧੇ ਤੌਰ 'ਤੇ ਹੁੰਦੀ, ਉਹ ਸਿੱਧੇ ਪੁੱਛ ਲੈਂਦੇ ਨੇ। ਹੁਣ ਆਤਮ ਰਸੀਆਂ ਦਾ, ਪਿਆਰਿਆਂ ਦਾ ਖਿਆਲ ਤਾਂ ਹੋਵੇਗਾ ਨਾ, ਪੁੱਛੇ ਮਹਾਰਾਜ ਫਿਰ ਕੀ ਹੈ, ਇਹ ਸਾਰੇ ਸੰਸਾਰ ਦੇ ਮਾਲਕ ਤਾਂ ਤੁਸੀਂ ਹੋ, ਮਾਲਕ ਤਾਂ ਸਾਹਿਬ ਹੈ ਨਾ, ਅਤੇ ਮਾਲਕ ਜੇ ਸਾਹਿਬ ਹੈ ਤਾਂ ਆਹ ਸੰਸਾਰ ਵਿੱਚ ਕੀ ਹੈ। ਅਤੇ ਅੱਜ ਸਾਹਿਬ ਜੀ ਨੇ ਇਹ ਬਚਨ ਸਾਨੂੰ ਦੱਸਿਆ, ਜਿਹੜੇ ਸਿਆਣੇ ਮੰਨਦੇ ਨੇ ਕਿ ਅਸੀਂ ਜਿਹੜੇ ਵਾਰਾਂ ਪੜ੍ਹਦੇ ਹਾਂ ਉਹਨਾਂ ਦੀ ਪੌੜੀ ਦੀ ਆਖਰੀ ਤੁਕ ਇੱਕ ਸੰਦੇਸ਼ ਦਿੰਦੀ ਹੈ, ਕਿਉਂਕਿ ਜਦੋਂ ਵਾਰਾਂ ਦੀ ਰਚਨਾ ਹੋਈ ਹੈ ਅਤੇ ਪੌੜੀਆਂ ਹੋਈ ਹੈ, ਸ਼ਲੋਕ ਸਾਹਿਬ ਜੀ ਨੇ ਬਾਅਦ 'ਚ ਨਾਲ ਜੁੜੇ ਨੇ, ਅਤੇ ਵਾਰ ਦੀ ਆਖਰੀ ਤੁਕ ਜਿਹੜੀ ਹੈ ਉਹ ਸਾਡੇ ਵਾਸਤੇ ਇੱਕ ਸੈਂਟਰਲ ਪੁਆਇੰਟ ਬਣ ਜਾਂਦੀ ਹੈ। ਅਤੇ ਆਖਰੀ ਪੁੜੀ, ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਦ ਪਾਸ, ਇਹ ਜਗਤ ਕੀ ਤੇਰਾ ਚੋਜ, ਆਲਾ ਦੁਆਲਾ ਸਾਡਾ ਦੁੱਖ ਅਤੇ ਸੁੱਖ ਨਾਲ ਭਰਿਆ ਪਿਆ। ਸਾਰੇ ਸੰਸਾਰ 'ਚ ਅਸੀਂ ਕਿਸੇ ਵਿਅਕਤੀ ਦੀ ਵੀ ਕਿਸੇ ਵੀ ਹਾਲਾਤ ਨੂੰ ਦੁੱਖ ਅਤੇ ਸੁੱਖ ਦੇ ਨਾਲ ਹੀ ਵੰਡਦੇ ਹਾਂ, ਬਸ ਇਹ ਹੁੰਦਾ ਕਿ ਮਿਕਦਾਰ ਵੱਧ ਅਤੇ ਘੱਟ ਹੁੰਦੀ ਹੈ, ਕੋਈ ਬਹੁਤਾ ਸੁਖੀ, ਕੋਈ ਥੋੜ੍ਹਾ ਸੁਖੀ, ਕੋਈ ਬਹੁਤਾ ਦੁਖੀ, ਕੋਈ ਥੋੜ੍ਹਾ ਦੁਖੀ, ਮਿਕਦਾਰ ਹੀ ਵੱਧ ਘੱਟ ਹੁੰਦੀ ਹੈ। ਬਾਰਡਰ ਸੈਂਟਰ ਲਾਈਨ ਇੱਕ ਹੁੰਦੀ ਹੈ, ਉੱਤੋਂ ਦੂਰੀ ਦੂਰੀ ਵੱਧਦੀ ਵੱਧਦੀ ਦੋ ਪਾਸੇ ਵੱਧਦੀ ਜਾਂਦੀ ਹੈ, ਕਿਤਨਾ ਵੱਧ ਹੈ ਕਿਤਨਾ ਘੱਟ ਹੈ ਉਹ ਸਮਾਂ ਕਰਮ ਆਪੋ ਆਪਣਾ। ਸਾਹਿਬ ਨੇ ਇੱਕ ਸੂਤਰ ਦਿੱਤਾ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਕਰਮ ਚੱਕਰ ਸਾਨੂੰ ਨੇੜੇ ਅਤੇ ਦੂਰ ਕਰੀ ਜਾਂਦਾ ਹੈ। ਜਿਤਨਾ ਅਸੀਂ ਆਪਣੇ ਸਾਹਿਬ ਦੇ ਨੇੜੇ ਆਈ ਜਾਂਦੇ ਹਾਂ ਉਹਨਾਂ ਸਾਡਾ ਸੁੱਖ ਵਧੀ ਜਾਂਦਾ ਹੈ, ਜਿਤਨਾ ਅਸੀਂ ਕਰਮ ਚੱਕਰ ਕਰਕੇ ਦੂਰ ਹੋਈ ਜਾਂਦੇ ਹਾਂ ਉਤਨਾ ਸਾਡਾ ਦੁੱਖ ਵਧੀ ਜਾਂਦਾ। ਇਹ ਸਾਰਾ ਇੱਕ ਚੋਜ ਹੈ ਸਾਡੇ ਵਾਸਤੇ, ਬਹੁਤ ਕੁਝ ਵੱਡਾ ਹੈ, ਸੰਘਰਸ਼ ਹੈ, ਸੁੱਖ ਹੈ, ਖੇਲ ਬਹੁਤ ਕੁਝ ਹੋਵੇਗਾ, ਪਰ ਸਾਹਿਬ ਵਾਸਤੇ ਇੱਕ ਖੇਲ ਹੈ। ਸਭ ਜਗ ਤੇਰਾ ਖੇਲ ਹੈ, ਇਹ ਤੇਰਾ ਚੋਜ ਹੈ, ਇਹ ਤੇਰਾ ਕੌਤਕ ਹੈ। ਸਭ ਜਗ ਸਾਹਿਬ ਦਾ ਕੌਤਕ ਹੈ, ਸਾਹਿਬ ਦੇ ਕੌਤਕ ਦੇ ਵਿੱਚ ਖੇਲ ਹੈ। ਅਤੇ ਖੇਲ ਹਮੇਸ਼ਾ ਦੋ ਧਿਰਾਂ ਵਿੱਚ ਖੇਡਿਆ ਜਾਂਦਾ, ਖੇਡਣ ਵਾਲਾ ਆਪਣੇ ਹੀ ਕੋਚ ਹੋਵੇ, ਆਪਣੇ ਬੱਚਿਆਂ ਨੂੰ ਦੋ ਪਾਸੇ ਹੀ ਵੱਢ ਦਿੰਦਾ। ਸਾਨੂੰ ਦੋ ਤਿੰਨ ਚੀਜ਼ਾਂ ਬਾਣੀ ਪੜ੍ਹਨ ਵਾਲੇ ਨੂੰ ਬੜੀ ਬਾਰੀਕੀ ਨੂੰ ਸਮਝਣ ਦੀ ਲੋੜ ਹੈ। ਸਾਰਾ ਸੰਸਾਰ ਸਾਹਿਬ ਦਾ ਖੇਲ ਹੈ, ਸਾਰੇ ਸੰਸਾਰ ਦੀ ਕਿਰਿਆ ਸਾਹਿਬ ਦੇ ਹੁਕਮ ਦੇ ਵਿੱਚ ਹੈ, ਅਤੇ ਸਾਰੇ ਸੰਸਾਰ ਦੇ ਵਿੱਚ ਸਾਹਿਬ ਦਾ ਨਾਮ ਵਿਆਪਕ ਹੈ। ਇਹ ਤਿੰਨ ਚੀਜ਼ਾਂ ਸਮਝ ਆ ਜਾਣ ਅਤੇ ਜੀਵਨ ਦੇ ਬਹੁਤ ਸਾਰੀਆਂ ਗੱਲਾਂ ਸਮਝ ਆ ਜਾਣਗੀਆਂ। ਸਾਰਾ ਜਗਤ ਜੋ ਵੀ ਬ੍ਰਹਿਮੰਡੀ ਰਚਨਾ ਹੈ, ਅਸੀਂ ਦਿਸਤੀ ਅਤੇ ਅਣਦਿਸਤੀ ਰਸਨਾ ਕਵਾਂਗੇ, ਸਾਹਿਬ ਦਾ ਖੇਲ ਹੈ, ਸਾਹਿਬ ਦਾ ਚੋਜ ਹੈ। ਅਸੀਂ ਕਹਿੰਦੇ ਸਭ ਜਗ ਤੇਰਾ ਖੇਲ ਹੈ, ਆਵਨ ਜਾਨਕ ਖੇਲ ਬਣਾਇਆ ਹੈ, ਸਭ ਤੇਰਾ ਚੋਜ ਹੈ, ਸਭ ਤੇਰਾ ਖੇਲ ਹੈ। ਸਾਰਾ ਦਾ ਸਾਰਾ ਖੇਲ ਕਿਸੇ ਹੁਕਮ ਦੇ ਵਿੱਚ ਹੈ, ਕਿਉਂਕਿ ਖੇਲ ਨਿਯਮ ਦੇ ਵਿੱਚ ਹੁੰਦਾ ਹੈ, ਜਦੋਂ ਨਿਯਮ ਤੋਂ ਬਾਹਰ ਹੋ ਜਾਏ ਉਹ ਜੰਗ ਹੋ ਜਾਂਦਾ ਹੈ। ਉਹੀ ਕਰਤੱਵ ਨਿਯਮ ਦੇ ਵਿੱਚ ਹੈ, ਖੇਲ ਹੈ, ਨਿਯਮ ਤੋਂ ਬਾਹਰ ਹੈ ਉਹ ਜੰਗ ਹੋ ਗਈ ਹੈ। ਸਾਰਾ ਸੰਸਾਰ ਇੱਕ ਹੁਕਮ ਦੇ ਵਿੱਚ ਹੈ, ਅਸੀਂ ਨਿੱਤ ਪੜ੍ਹਦੇ ਹਾਂ ਹੁਕਮ ਹੈ ਅੰਦਰ ਸਭ ਕੋ, ਸਾਰਾ ਕੁਝ ਹੁਕਮ 'ਚ ਹੈ, ਸਾਰਾ ਖੇਲ ਹੈ, ਸਾਰਾ ਹੁਕਮ 'ਚ ਹੈ। ਅਤੇ ਉਹਨੂੰ ਜੋ ਐਕਟੀਵੇਟ ਕਰ ਰਿਹਾ ਹੈ, ਜੋ ਤਾਕਤ ਦੇ ਰਹੀ ਹੈ ਉਹ ਨਾਮ ਹੈ। ਇਹ ਤਿੰਨ ਗੱਲਾਂ ਸਾਨੂੰ ਸਮਝ ਆ ਜਾਣ ਅਤੇ ਫਿਰ ਪਤਾ ਲੱਗਦਾ ਨਾਮ ਤੋਂ ਟੁੱਟਿਆ ਹੋਇਆ ਵਿਅਕਤੀ ਅਤੇ ਨਾਮ ਤੋਂ ਜੁੜਿਆ ਹੋਇਆ ਵਿਅਕਤੀ ਦੋ ਵੰਡੀਆਂ ਹੋ ਜਾਣਗੀਆਂ। ਇੱਕ ਨਾਮ ਨਾਲ ਜੁੜੇ ਹੋਏ, ਨਾਮ ਨਾਲ ਜੁੜ ਰਹੇ, ਨਾਮ ਦੇ ਚਾਹਵਾਨ, ਅਤੇ ਇੱਕ ਉਹ ਜੋ ਨਾਮ ਤੋਂ ਟੁੱਟ ਗਏ ਨੇ, ਨਾਮ ਤੋਂ ਦੂਰ ਜਾ ਰਹੇ ਨੇ, ਨਾਮ ਤੋਂ ਦੂਰ ਚਲੇ ਗਏ ਨੇ, ਜਿਨ੍ਹਾਂ ਦੀ ਅੱਜ ਸਾਹਿਬ ਨੇ ਵੰਡ ਕੀਤੀ ਹੈ। ਖੇਲ ਦੇ ਵਿੱਚ ਦੋ ਪੱਖ ਨੇ, ਦੋਨਾਂ ਦੀ ਵੰਡ ਸਾਹਿਬ ਨੇ ਅੱਜ ਕਰਕੇ ਦਿੱਤੀ ਹੋਈ ਹੈ, ਅਤੇ ਦੋਨਾਂ ਦੇ ਨਾਮ ਸਤਿਗੁਰੂ ਨੇ ਜੋ ਸੰਸਾਰੀ ਸੰਗਿਆਵਾਚਕ ਨਾਮ ਹੁੰਦੇ ਨੇ ਅਲੱਗ ਅਲੱਗ ਰੱਖੇ ਨੇ। ਇੱਕ ਦਾ ਨਾਮ ਰੱਖਿਆ ਗਿਆਨੀ ਅਤੇ ਇੱਕ ਦਾ ਨਾਮ ਰੱਖਿਆ ਮਨਮੁੱਖ। ਚੇਤਾ ਰੱਖਣਾ ਸੰਸਾਰ ਵਿੱਚ ਸ਼ਬਦ ਜੋੜ ਜੋ ਸਾਡੇ ਸਿਧਾਂਤਕ ਸਾਹਿਤ ਵਿੱਚ ਵਰਤੇ ਜਾਂਦੇ ਨੇ, ਗਿਆਨੀ ਦੇ ਨਾਲ ਅਸੀਂ ਅਗਿਆਨੀ ਵਰਤਦੇ ਹਾਂ, ਮਨਮੁੱਖ ਦੇ ਸਾਹਮਣੇ ਅਸੀਂ ਗੁਰਮੁਖ ਸ਼ਬਦ ਵਰਤੇ ਹਾਂ। ਪਰ ਸਾਹਿਬ ਨੇ ਅੱਜ ਜੋ ਵੰਡ ਕੀਤੀ ਹੈ, ਜਿਹੜੇ ਸਾਹਿਬ ਦੇ ਨਾਮ ਨਾਲ ਜੁੜ ਰਹੇ ਨੇ, ਨਾਮ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਗਿਆਨੀ ਅਤੇ ਭਗਤ ਕਿਹਾ, ਅਤੇ ਜੋ ਨਾਮ ਤੋਂ ਟੁੱਟ ਰਹੇ ਨੇ ਉਹਨਾਂ ਨੂੰ ਮਨਮੁੱਖ ਕਿਹਾ। ਉਹ ਇਹ ਗੱਲ ਸਤਿਗੁਰ ਕਹਿਣ ਲੱਗੇ, ਜਿਹੜਾ ਨਾਮ ਨਾਲ ਜਿੱਤ ਗਿਆ, ਜੁੜ ਗਿਆ, ਉਹਨੇ ਜਗਤ ਨੂੰ ਜਿੱਤ ਲਿਆ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਈ। ਜਿਹੜਾ ਤੇ ਨਾਮ ਨਾਲ ਜੁੜ ਗਿਆ, ਉਸਨੂੰ ਕੁਝ ਸਮਝ ਆਈ ਹੈ ਤਾਂ ਹੀ ਜੁੜਿਆ ਨਾ, ਅਤੇ ਉਹ ਗਿਆਨੀ ਹੈ। ਗਿਆਨੀ ਦੇ ਵਾਸਤੇ ਜੋ ਸਾਹਿਬ ਜੀ ਨੇ ਪਰਿਭਾਸ਼ਾ ਦਿੱਤੀ ਹੈ, ਉਹ ਸਾਡੀ ਪਰਿਭਾਸ਼ਾ ਸ਼ਾਇਦ ਉਹਦੇ ਨਾਲ ਟੈਲੀ ਨਾ ਹੋਵੇ। ਅਸੀਂ ਕਹਿੰਦੇ ਜਿਹਨੇ ਚਾਰ ਕਿਤਾਬਾਂ ਵੱਧ ਪੜ੍ਹੀਆਂ ਉਹ ਗਿਆਨੀ, ਸਾਡਾ ਸੋਚ ਵਿਚਾਰ ਇਹੋ ਜਿਹਾ ਹੁੰਦਾ, ਜਿਹਨੇ ਚਾਰ ਕਿਤਾਬਾਂ ਵੱਧ ਪੜ੍ਹੀਆਂ ਗਿਆਨੀ, ਜਿਹਨੂੰ ਬਹੁਤੀਆਂ ਭਾਸ਼ਾਵਾਂ ਆਉਂਦੀਆਂ ਉਹ ਗਿਆਨੀ। ਪਰ ਨਹੀਂ, ਸਾਹਿਬ ਨੇ ਆਪ ਵਿਆਖਿਆ ਕੀਤੀ ਹੈ, ਗੁਣ ਵਿਚਾਰੇ ਗਿਆਨੀ ਸੋਏ। ਜੋ ਗੁਣਾਂ ਦੀ ਵਿਚਾਰ ਕਰਦਾ ਹੈ ਉਹ ਗਿਆਨੀ ਹੈ। ਅਤੇ ਹੁਣ ਗੁਣ ਅਤੇ ਸਾਹਿਬ ਦੇ ਬੇਅੰਤ ਹੋਣਗੇ। ਹਾਂ, ਸਾਹਿਬ ਦੇ ਬੇਅੰਤ ਗੁਣਾਂ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਆਮ ਤੌਰ 'ਤੇ ਸਾਡੇ ਵਿਦਵਾਨ ਸਤ ਸੰਤੋਖ ਦਇਆ ਧਰਮ ਅਤੇ ਧੀਰਜ ਇਹ ਕੁਝ ਵਿਸ਼ੇਸ਼ ਗੁਣਾਂ ਦਾ ਚਰਚਾ ਕਰਦੇ ਨੇ। ਅਤੇ ਗਿਆਨੀ ਉਹਨੂੰ ਕਹੀਏ ਜਿਹੜਾ ਇਹਨਾਂ ਗੁਣਾਂ ਦੀ ਨਿਰੀ ਵਿਚਾਰ ਹੀ ਨਾ ਕਰੇ ਬਲਕਿ ਗੁਣਾਂ 'ਤੇ ਪਹਿਰਾ ਦੇਵੇ। ਕਿਉਂਕਿ ਸਾਹਿਬ ਨੇ ਆਪ ਕਿਹਾ, ਗੁਣ ਵਿਚਾਰੇ ਗਿਆਨੀ ਸੋਏ, ਗੁਣ ਮਹਿ ਗਿਆਨ ਪ੍ਰਾਪਤ ਹੋਏ। ਉਹ ਗਿਆਨੀ ਜੋ ਸਾਹਿਬ ਦੇ ਗੁਣਾਂ ਦੀ ਵਿਚਾਰ ਕਰਦਾ, ਸਾਹਿਬ ਦੇ ਗੁਣਾਂ ਦੇ ਨਾਲ ਜੁੜਦਾ, ਉਹ ਸਾਹਿਬ ਦੇ ਗੁਣ ਨਾਮ ਨੇ, ਨਾਮ ਦੇ ਸਭ ਕੁਛ ਨਹੀਂ ਤੇ, ਕਿਉਂਕਿ ਅਸੀਂ ਪੜ੍ਹਦੇ ਹਾਂ ਨਾਨਕ ਕਹਿ ਘਰ ਕੇਵਲ ਨਾਮ। ਸਾਨੂੰ ਦੱਸਿਆ ਕਿ ਸਭ ਵਡਿਆਈਆਂ ਹਰ ਨਾਮ ਵਿੱਚ, ਸਾਨੂੰ ਦੱਸਿਆ ਕਿ ਹਰ ਨਾਮ ਹੀ ਸਭ ਕੁਝ ਹੈ। ਨਾਮ ਦੇ ਵਿੱਚ ਸਾਰੇ ਗੁਣ ਨੇ, ਨਾਮ ਕਰਤੇ ਦੀ ਇੱਕ ਕਲਾ ਹੈ, ਉਹਦੇ ਨਾਲ ਜੁੜਿਆ ਹੋਇਆ ਗਿਆਨੀ। ਅਤੇ ਜੇ ਗਿਆਨੀ ਜਦ ਨਾਮ ਨਾਲ ਜੁੜਿਆ ਤਾਂ ਆਹ ਸੰਸਾਰ ਦਾ ਜਗਤ ਖੇਲ ਉਸਨੇ ਜਿੱਤ ਲਿਆ। ਇਹਦਾ ਚਰਚਾ ਅਸੀਂ ਪਿੱਛੇ ਵੀ ਪੜ੍ਹਦੇ ਹਾਂ, ਪਾਠ ਕਰਨ ਵਾਲੇ ਜਾਣਦੇ ਨੇ ਕਿ ਸਾਹਿਬ ਜੀ ਨੇ ਇੱਕ ਬਹੁਤ ਵੱਡਾ ਰੂਪਕ ਬਣਾਇਆ ਹੈ। ਕਦੇ ਪਾਠ ਕਰਦਿਆਂ ਕਰਦਿਆਂ ਸ਼ਿਰਾਕ ਦੀਆਂ ਉਹ ਵਿਚਾਰਾਂ ਸਾਂਝੇ ਪੜ੍ਹੀਆਂ ਹੋਣ ਕਿ ਜਿਵੇਂ ਇੱਕ ਬਹੁਤ ਵੱਡਾ ਅਖਾੜਾ ਲੱਗਾ ਹੁੰਦਾ ਹੈ, ਉੱਥੇ ਵੱਡੇ ਵੱਡੇ ਮੱਲ ਪਹਿਲਵਾਨ ਥਾਪੀਆਂ ਅਤੇ ਤਾਲਾਂ ਦੇ ਰਹੇ ਹੁੰਦੇ ਨੇ, ਅਤੇ ਉੱਥੇ ਕੋਈ ਇੱਕ ਸਧਾਰਨ ਜਿਹਾ ਭਲਵਾਨ ਵੀ ਆ ਜਾਏ ਅਤੇ ਸਾਹਮਣੇ ਵੱਡੇ ਵੱਡੇ ਭਲਵਾਨਾਂ ਨੂੰ ਵੇਖ ਕੇ ਡਰ ਜਾਏ। ਅਤੇ ਸਾਹਿਬ ਕਹਿੰਦੇ ਕਿ ਡਰਨ ਦੀ ਕੋਈ ਲੋੜ ਨਹੀਂ, ਜੇ ਉਹ ਪਹਿਲਵਾਨ ਆਪਣੇ ਉਸਤਾਦ ਗੁਰੂ ਦੀ ਸਿੱਖਿਆ 'ਤੇ ਪਹਿਰਾ ਦਿੰਦਾ ਹੈ, ਉਹਦੇ ਮੁਤਾਬਕ ਚੱਲਦਾ ਹੈ, ਅਤੇ ਫਿਰ ਉਹ ਇਸ ਅਖਾੜੇ ਨੂੰ ਜਿੱਤ ਲਏਗਾ। ਅਸੀਂ ਪੜ੍ਹਦੇ ਹਾਂ, ਸਾਹਿਬ ਦਾ ਵਚਨ ਹੈ, ਵਾਤ ਵੱਜਣ ਟਮਕ ਭੇਰੀਆਂ, ਮਲ ਥੇ ਲੈਂਦੇ ਫੇਰੀਆਂ, ਅਤੇ ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਉੱਥੇ ਦੱਸਿਆ ਜਾਂਦਾ, ਬਾਣੀ ਪੜ੍ਹਨ ਨੂੰ ਪਤਾ ਹੈ ਕਿ ਸੰਸਾਰ ਵਿੱਚ ਆਉਣ ਜਾਣ ਦੇ ਮਾਰਗ ਨੂੰ ਸਮਝ ਲੈਣਾ ਹੀ ਗਿਆਨ ਹੈ। ਅੱਜ ਉਹ ਗੱਲ ਸਾਡੇ ਨਾਲ ਸਾਂਝੀ ਸਤਿਗੁਰ ਨੇ ਵਿਆਖਿਆ 'ਚ ਕੀਤੀ ਹੈ ਕਿ ਨਾਨਕ ਸਾਹਿਬ ਆਪਣਾ ਨਾਂ ਲੈ ਕੇ ਵਿਚਾਰਾਂ ਮੁਤਾਬਕ ਅਸੀਂ ਇਸ ਬਾਲ ਸ਼ਲੋਕ ਨੂੰ ਮਹਿਲੇ ਤੀਸਰੇ ਦੇ ਅਧੀਨ ਨਾਮ ਹੇਠ ਰੱਖਦੇ ਹਾਂ। ਕਿਉਂਕਿ ਜੋ ਸਾਡਾ ਬਾਣੀ ਪਰੰਪਰਾ ਦਾ ਸਿਰਲੇਖ ਸ਼ਬਦ ਹੈ ਮਹਿਲਾ ਤੀਜਾ, ਅਤੇ ਮਹਿਲੇ ਤੀਜੇ ਦਾ ਭਾਵ ਹੈ ਤੀਸਰੇ ਪਾਤਸ਼ਾਹ ਸਾਹਿਬ ਜੀ। ਪਰ ਜਦੋਂ ਅਸੀਂ ਹੋਰ ਅੱਗੇ ਚਲੇ ਜਾਂਦੇ ਤਾਂ ਗੁਰੂ ਸ਼ਬਦ ਹੈ, ਸਿਰਫ ਗੁਰੂ ਸਾਹਿਬ ਜੀ ਨੇ। ਅਸੀਂ ਆਪਣੀ ਗੱਲ ਕਰਨ ਵਾਸਤੇ ਕਹਾਂਗੇ ਸਤਿਗੁਰੂ ਸਾਹਿਬ ਜੀ ਨੇ ਅੱਜ ਸਾਡੇ ਨਾਲ ਇਹ ਗੱਲ ਕੀਤੀ ਹੈ, ਅਤੇ ਜਦੋਂ ਵੀ ਸਤਿਗੁਰੂ ਸਾਹਿਬ ਜੀ ਦੀ ਗੱਲ ਆਏਗੀ ਅਤੇ ਜੋ ਨਾਮ ਸਾਨੂੰ ਗੁਰੂਵਾਚਕ ਦੱਸਿਆ ਜਾਂਦਾ ਹੈ ਉਹ ਨਾਨਕ ਹੈ, ਜਿਹਨੂੰ ਮੋਹਰ ਛਾਪ ਅਸੀਂ ਕਹਿ ਰਹੇ ਹਾਂ, ਉਹ ਸ਼ਬਦ ਸਾਡਾ ਮੋਹਰ ਛਾਪ ਨਾਨਕ ਹੈ। ਅਸੀਂ ਇੰਝ ਕਹਿ ਸਕਦੇ ਹਾਂ, ਸਤਿਗੁਰੂ ਨਾਨਕ ਸਾਹਿਬ ਜੀ ਦੀ ਪਰਮ ਜੋਤ ਸਾਡੇ ਨਾਲ ਅੱਜ ਗੱਲ ਕਰਕੇ ਸਾਨੂੰ ਮੁਖਾਤਬ ਹੋ ਕੇ ਇਹ ਗੱਲ ਕਹਿੰਦੇ ਨੇ, ਭਾਈ ਗਿਆਨੀ ਨੇ ਜੱਗ ਜਿੱਤ ਲਿਆ, ਨਹੀਂ ਤਾਂ ਜੱਗ ਨੇ ਦੁਨੀ ਬਾਕੀਆਂ ਨੂੰ ਜਿੱਤ ਲਿਆ। ਗਿਆਨੀ ਨੇ ਜੱਗ ਜਿੱਤ ਲਿਆ, ਬਾਕੀ ਜੱਗ ਨੇ ਬਾਕੀ ਨੂੰ ਜਿੱਤ ਲਿਆ। ਨਾਨਕ ਗਿਆਨੀ ਜੱਗ ਜੀਤਾ, ਗਿਆਨੀ ਨੇ ਤਾਂ ਜੱਗ ਜਿੱਤ ਲਿਆ। ਅਤੇ ਸਾਨੂੰ ਪਤਾ ਹੈ ਜਿਹੜੇ ਬਾਣੀ ਪੜ੍ਹਨ ਵਾਲੇ ਨੇ, ਜੱਗ ਜਿੱਤਣਾ ਕੀ ਹੈ, ਮਨ ਜੀਤਾ ਜੱਗ ਜੀਤ। ਗਿਆਨੀ ਡਾਂਗ ਲੈ ਕੇ ਲੋਕਾਂ ਨੂੰ ਲੜਨ ਨਹੀਂ ਜਾਂਦਾ, ਲੋਕਾਂ ਨੂੰ ਜਿੱਤਣ ਨਹੀਂ ਜਾਂਦਾ। ਗਿਆਨੀ ਆਪਣੇ ਮਨ ਦੇ ਨਾਲ ਝਗੜਾ ਕਰਦਾ ਹੈ, ਗਿਆਨੀ ਆਪਣੇ ਮਨ ਦੇ ਨਾਲ ਵਿਚਾਰ ਕਰਦਾ ਵੀ ਕਿਹੜਾ ਕੰਮ ਮੈਨੂੰ ਕਰਨ ਯੋਗ ਹੈ ਅਤੇ ਕਿਹੜਾ ਕੰਮ ਮੈਨੂੰ ਕਰਨ ਯੋਗ ਨਹੀਂ ਹੈ। ਔਰ ਇਹੀ ਸਾਨੂੰ ਸਾਹਿਬ ਜੀ ਨੇ ਦੱਸਿਆ। ਅੱਜ ਜਿਵੇਂ ਅਸੀਂ ਆਪਣੀ ਇਤਿਹਾਸਕ ਪਰੰਪਰਾ ਵਿੱਚ ਚੱਲ ਰਹੇ ਹਾਂ ਅਤੇ ਦਸ਼ਮੇਸ਼ ਪਾਤਸ਼ਾਹ ਤਾਂ ਕੱਲ੍ਹ ਪ੍ਰਕਾਸ਼ ਪੁਰਬ ਹੈ, ਉਹਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਵੀ। ਉਹੀ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਕੰਮ ਕਰਿਆ ਕਰ, ਗਿਆਨ ਕੀ ਵਢਣੀ ਮਨੋ ਹੱਥ ਲੈ, ਕਾਤਰਤਾ ਕੁਤਵਾਰ ਬੁਹਾਰ ਹੈ। ਤੂੰ ਕੰਮ ਕਰਿਆ ਕਰ, ਗਿਆਨ ਦਾ ਝਾੜੂ ਫੜਿਆ ਕਰ ਅਤੇ ਆਪਣੇ ਹਿਰਦੇ ਰੂਪੀ ਵਿਹੜੇ ਨੂੰ ਸਾਫ਼ ਕਰਿਆ ਕਰ, ਆਪਣੇ ਮਨ ਨੂੰ ਜਿੱਤਿਆ ਕਰ। ਜਗ ਜੀਤਾ ਮਨ ਜੀਤਾ ਜਗ ਜੀਤ, ਜਿਸ ਨੇ ਮਨ ਨੂੰ ਜਿੱਤ ਲਿਆ ਉਸਨੇ ਜਗ ਨੂੰ ਜਿੱਤ ਲਿਆ, ਜੋ ਮਨ ਤੋਂ ਹਾਰ ਗਿਆ ਉਹ ਜਗਤ ਤੋਂ ਹਾਰ ਗਿਆ। ਅੱਜ ਸਾਹਿਤਕ ਬੇਨਤੀ ਕਰਾਂ ਪਰਮ ਸਤਿਕਾਰਯੋਗ ਪੰਥ ਰਤਨ ਭਾਈ ਸਾਹਿਬ ਜਸਵੀਰ ਸਿੰਘ ਖਾਲਸਾ ਖੰਨੇ ਵਾਲੇ, ਜਿਨ੍ਹਾਂ ਦੇ ਨਾਲ ਰਹਿਣ ਦਾ ਅਤੇ ਜਿਨ੍ਹਾਂ ਦੇ ਸਥਾਨ 'ਤੇ ਰਹਿਣ ਦਾ ਆਸਰੇ ਨੂੰ ਸੁਭਾਗ ਪ੍ਰਾਪਤ ਹੋਇਆ, 5-6 ਸਾਲ ਲਗਾਤਾਰ ਉਹਨਾਂ ਦੀ ਨਿੱਜੀ ਸੰਗਤ ਮਰਨ ਦਾ ਅਵਸਰ ਵੀ ਮਿਲਿਆ। ਉਹ ਇੱਕ ਬਚਨ ਕਿਹਾ ਕਿ ਜੋ ਮਨ ਤੋਂ ਨਾ ਹਾਰੇ ਉਹ ਕਿਤੇ ਵੀ ਨਹੀਂ ਹਾਰਦਾ, ਅਤੇ ਜੋ ਮਨ ਤੋਂ ਹਾਰ ਜਾਂਦਾ ਹੈ ਉਹ ਸਭ ਕੁਛ ਹਾਰ ਜਾਂਦਾ। ਸਾਡੇ ਵਿੱਚ ਜਿਹੜਾ ਵੀ ਕੋਈ ਜੀ ਮਨ ਤੋਂ ਹਾਰ ਗਿਆ ਉਹ ਸਭ ਕੁਛ ਹਾਰ ਗਿਆ, ਜੋ ਮਨ ਤੋਂ ਜਿੱਤ ਗਏ ਉਹ ਸਭ ਕੁਛ ਜਿੱਤ ਗਿਆ। ਅਤੇ ਸਾਹਿਬ ਬੜੇ ਪਿਆਰ ਨਿਕਲ ਗਏ, ਜਿਸ ਨੇ ਸਾਹਿਬ ਦੇ ਨਾਲ ਜੁੜ ਕੇ ਗਿਆਨ ਪ੍ਰਾਪਤ ਕੀਤਾ ਉਸਨੇ ਤਾਂ ਜਗਤ ਜਿੱਤ ਲਿਆ, ਮਨ ਜਿੱਤ ਲਿਆ, ਜਗਤ ਜਿੱਤ ਲਿਆ। ਅਤੇ ਜਿਹੜਾ ਸਾਹਿਬ ਦੇ ਨਾਲ ਨਹੀਂ ਜੁੜਿਆ, ਗਿਆਨੀ ਨਹੀਂ ਬਣਿਆ, ਉਸ ਨੂੰ ਜਗਤ ਨੇ ਜਿੱਤ ਲਿਆ ਹੈ।
ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ।
ਸੁੱਤੇ ਸਿੱਧ ਪੁੱਛਾਂਗੇ ਮਹਾਰਾਜ ਕਿਵੇਂ ਜਿੱਤਾਂਗੇ, ਕਿਵੇਂ ਅੱਗੇ ਜਾਵਾਂਗੇ, ਅਸੀਂ ਕਿਤਾਬਾਂ ਪੜ੍ਹ ਪੜ੍ਹ ਗਿਆਨ ਪ੍ਰਾਪਤ ਕਰੀਏ? ਪਾਤਸ਼ਾਹ ਕਹਿਣ ਲੱਗੇ ਨਹੀਂ, ਜਿਤਨਾ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ। ਇਹ ਮਤਲਬ ਨਹੀਂ ਕਿ ਪੜ੍ਹਨਾ ਨਹੀਂ ਚਾਹੀਦਾ, ਗਿਆਨੀ ਪ੍ਰਾਪਤ ਇਹ ਸੰਸਾਰ ਦਾ ਹੈ। ਜਿਹੜੇ ਬਾਣੀ ਪੜ੍ਹਨ ਵਾਲੇ ਨੂੰ ਪਤਾ ਹੋਵੇਗਾ, ਗਿਆਨ ਦੇ ਦੋ ਸਰੂਪ ਉਲੀਕੇ ਜਾਂਦੇ ਆ। ਆ ਪਾਠ ਕਰਦਿਆਂ ਕਰਦਿਆਂ ਅਸੀਂ ਵੇਖਿਆ ਹੈ, ਅਸੀਂ ਲੋਕ ਗਿਆਨ ਲਿਖਦੇ ਹਾਂ ਅਤੇ ਨੰਨੇ ਨੂੰ ਔਂਕੜ ਨਹੀਂ ਲਾਉਂਦੇ। ਆਮ ਤੌਰ 'ਤੇ ਗਿਆਨ ਨੰਨਾ ਮੁਕਤ ਰੱਖਦੇ ਹਾਂ, ਪਰ ਜਦੋਂ ਸਾਹਿਬ ਗਿਆਨ ਲਿਖਦੇ ਨੇ ਉਦੋਂ ਗਿਆਨ ਦੇ ਨੰਨੇ ਨੂੰ ਔਂਕੜ ਲਾ ਦਿੰਦੇ ਨੇ। ਉਦੋਂ ਅਸੀਂ ਭਾਵ ਲੈਂਦੇ ਹਾਂ, ਇੱਕ ਗਿਆਨ ਹੈ ਸਾਡਾ ਗਿਆਨ, ਜਿਹੜਾ ਕਲੈਕਸ਼ਨ ਹੈ ਜਾਣਕਾਰੀ, ਇੱਥੋਂ ਪੜ੍ਹਿਆ, ਉੱਥੋਂ ਪੜ੍ਹਿਆ, ਉੱਥੋਂ ਪੜ੍ਹਿਆ, ਉੱਥੋਂ ਇਕੱਠਾ ਕੀਤਾ। ਇਹ ਦਰਅਸਲ ਗਿਆਨ ਨਹੀਂ ਹੁੰਦਾ, ਇਹ ਕਲੈਕਸ਼ਨ ਹੁੰਦੀ ਹੈ, ਇਕੱਤਰਤਾ ਹੁੰਦੀ ਹੈ। ਇੱਕ ਗਿਆਨ ਹੈ ਅੰਦਰੋਂ ਪ੍ਰਗਟ ਹੁੰਦਾ, ਜਿਸ ਨੂੰ ਅਸੀਂ ਆਪਣੇ ਆਲੇ ਦੁਆਲੇ ਦੇ ਗੁਰਮੁਖਾਂ ਦੇ ਮੰਡਲ 'ਚ ਕਦੇ ਕਦੇ ਦੇਖਦੇ ਹਾਂ। ਇਸੇ ਕਰਕੇ ਸਿਆਣੇ ਲੋਕ ਕਹਿੰਦੇ ਨੇ ਦਾਰਸ਼ਨਿਕ ਸੰਤ ਨਹੀਂ ਹੁੰਦੇ, ਪਰ ਹਰ ਸੰਤ ਦਾਰਸ਼ਨਿਕ ਹੁੰਦੇ ਨੇ। ਸੰਤ ਫਿਲਾਸਫਰ ਹੋ ਜਾਂਦਾ, ਬਿਸ਼ੱਕ ਸੰਤ ਪੜ੍ਹਿਆ ਲਿਖਿਆ ਨਹੀਂ ਹੁੰਦਾ, ਬੜੇ ਸਾਡੇ ਕੋਲ ਗੁਰਮੁਖ ਮਹਾਂਪੁਰਖ ਹੋਣਗੇ ਜਿਹੜੇ ਕਿਤਾਬ 'ਚ ਗਿਆਨੀ ਨਹੀਂ ਗਏ, ਪੁਰਾਣੇ ਵੀ ਹੋਏ ਨੇ, ਵਕਤ ਵੀ ਹੋਣਗੇ ਜਿਨ੍ਹਾਂ ਕੋਈ ਕਿਤਾਬਾਂ ਨਹੀਂ ਪੜ੍ਹੀਆਂ, ਬਾਬੇ ਕਬੀਰ ਨੇ ਕੋਈ ਕਿਤਾਬਾਂ ਨਹੀਂ ਪੜ੍ਹੀਆਂ। ਆ ਜਿਨ੍ਹਾਂ ਦਾ ਪਾਵਨ ਸਥਾਨ ਹੈ, ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਨਾਂ ਲੈਂਦੇ ਹਾਂ, ਇਤਿਹਾਸ ਚੁੱਪ ਹੈ ਕਿ ਇਹਨਾਂ ਨੇ ਕਿਤਨੇ ਸਾਲ ਕਿਤਨੀ ਵਿੱਦਿਆ ਪੜ੍ਹੀ। ਸਤਿਗੁਰੂ ਰਾਮਦਾਸ ਸਾਹਿਬ ਦੇ ਬਾਬਤ ਇਤਿਹਾਸ ਬਿਲਕੁਲ ਚੁੱਪ ਹੈ ਕਿ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਕਿਤਨਾ ਸਮਾਂ ਕਿਸ ਵਿਦਿਆਲੇ ਕਿਸ ਮਕਸਦ ਜਾ ਕੇ ਵਿੱਦਿਆ ਪੜ੍ਹੀ, ਕੋਈ ਪ੍ਰਮਾਣ ਨਹੀਂ ਮਿਲਦਾ। ਬਲਕਿ ਇਹ ਮਿਲਦਾ ਹੈ ਕਿ ਬਚਪਨ 'ਚ ਮਾਤਾ ਪਿਤਾ ਚੜ੍ਹਾਈ ਕਰ ਗਏ, ਯਤੀਮ ਹੋ ਗਏ, ਨਾਨੀ ਕੋ ਆ ਗਏ, ਘੁੰਗਣੀਆਂ ਵਿੱਚ ਦੇ ਰਹੇ ਅਤੇ ਨਾਨੀ ਨੇ ਪਾਲਿਆ ਅਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਸੰਗਤ ਪ੍ਰਾਪਤ ਹੋ ਗਈ। ਅਤੇ ਕੀ ਅੱਜ ਮਹੱਲੇ ਚੌਥੇ ਕੀ ਬਾਣੀ ਪੜ੍ਹਨ ਵਾਲੇ ਮੰਨਦੇ ਨੇ ਕਿ ਸਤਿਗੁਰੂ ਕੋ ਗਿਆਨ ਨਹੀਂ? ਇਹ ਗਿਆਨ ਅੰਦਰੋਂ ਪ੍ਰਗਟ ਹੁੰਦਾ ਹੈ, ਗਿਆਨ ਦਾ ਇੱਕ ਸਰੂਪ ਹੈ ਜੋ ਕਲੈਕਸ਼ਨ ਕੀਤੀ ਜਾਂਦੀ ਹੈ। ਸ਼ਾਇਦ ਇਸੇ ਨੂੰ ਵਿਗਿਆਨ ਕਿਹਾ ਜਾਣਾ ਚਾਹੀਦਾ, ਜੋ ਬਾਹਰੋਂ ਮਿਲਦਾ, ਜੋ ਅੰਦਰੋਂ ਪ੍ਰਗਟ ਸੁੱਤੇ ਸਿੱਧ ਉਹ ਗਿਆਨ ਹੈ। ਇਸੇ ਕਰਕੇ ਸਾਹਿਬ ਉਸਨੂੰ ਔਂਕੜ ਲਾ ਦਿੰਦੇ ਨੇ। ਉਹ ਗਿਆਨ ਕਿੱਥੋਂ ਮਿਲੇ, ਸਾਨੂੰ ਕਿੱਥੋਂ ਮਿਲੇ? ਪਾਤਸ਼ਾਹ ਕਹਿ ਲੱਗੇ ਨਾਮ ਤੋਂ। ਜਿਉਂ ਜਿਉਂ ਨਾਮ ਦੇ ਨਾਲ ਜੁੜੇਗਾ ਇਹ ਤੇਰਾ ਕਾਰਜ ਸਿੱਧ ਹੋ ਜਾਏਗਾ, ਕਾਰਜ ਸਫਲ ਹੋ ਜਾਏਗਾ। ਨਾਮ ਦੇ ਸਦਕੇ ਇਹ ਜੀਵਨ ਦਾ ਜੋ ਜਗਤ ਆ, ਖੇਲ ਜਿੱਤਣ ਦਾ ਕਾਰਜ ਹੈ ਨਾ, ਇਹ ਸਫਲ ਹੋ ਜਾਏਗਾ। ਅਤੇ ਸਹਿਜੇ ਹੀ ਪਤਾ ਲੱਗੇਗਾ ਵੀ ਸਭ ਕੁਛ ਸੁਖਾਲਾ ਹੋ ਰਿਹਾ। ਇਸੇ ਕਰਕੇ ਸਾਡੇ ਵਾਸਤੇ ਜੀਵਨ ਬੜਾ ਔਖਾ ਹੋ ਜਾਂਦਾ, ਅਤੇ ਗੁਰਮੁਖ ਵਾਸਤੇ ਜੀਵਨ ਬੜਾ ਸਰਲ ਹੋ ਜਾਂਦਾ। ਉਹ ਸੁਖੈਨ ਹੀ ਜੀਵੀ ਜਾਂਦਾ ਕਿ ਉਸਨੂੰ ਪਤਾ ਲੱਗ ਗਿਆ ਵੀ ਨਾਮ ਦੇ ਸਦਕੇ ਇਹ ਜੀਵਨ ਦਾ ਕਾਰਜ ਸਫਲ ਹੈ। ਅਤੇ ਸਹਿਜੇ ਹੋਏ ਸੋ ਹੋਏ, ਉਹ ਸੁਖੈਨ ਹੀ ਹੋ ਰਿਹਾ, ਉਹ ਪਹੁੰਚ ਜਾਂਦਾ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ।
ਗੁਰਮਤ ਮਤ ਅਚਲ ਹੈ, ਚਲਾਈ ਨਾ ਸਕੈ ਕੋਈ।
ਸੁੱਤੇ ਸਿੱਧ ਅਸੀਂ ਫਿਰ ਪੁੱਛਿਆ ਕਿ ਮਹਾਰਾਜ, ਨਾਮ ਦੇ ਸਦਕੇ ਕਾਰਜ ਸਿੱਧ ਹੋ ਜਾਂਦਾ ਹੈ, ਮੰਨ ਲੈਂਦੇ ਹਾਂ, ਪਰ ਕੀ ਕਰੀ ਸਾਡੀ ਤਾਂ ਮਤ ਨਹੀਂ ਟਿਕਦੀ। ਸਾਡੀ ਮਤ ਤਾਂ ਚਲਾਈ ਮਾਰ ਇੱਧਰ ਉੱਧਰ ਭਟਕਣਾ। ਸ਼ਾਇਦ ਅਸੀਂ ਅੱਗੇ ਜਾਵਾਂਗੇ ਅਤੇ ਪਤਾ ਲੱਗੇਗਾ ਕਿ ਸਾਡੇ ਅੰਦਰ ਜੋ ਕਰਤਾ ਪੁਰਖ ਨੇ ਮਤ ਰੂਪੀ ਪੱਖ ਪਾਇਆ, ਜਿਸ ਨੂੰ ਜਪਜੀ ਸਾਹਿਬ ਪੜ੍ਹਨ ਵਾਲੇ ਜਾਣਦੇ ਨੇ, ਕਰਤਾ ਪੁਰਖ ਨੇ ਸਾਡੀ ਜਦੋਂ ਰਚਨਾ ਰਚੀ ਹੈ ਅਤੇ ਸਾਡੇ ਘੱਟ ਦੀ ਰਚਨਾ ਰਚੀ, ਜਿਸ ਨੂੰ ਅਸੀਂ ਕਦੇ ਕਦੇ ਗੁਰਮਤ ਘੱਟ ਕਹਿੰਦੇ ਹਾਂ, ਉੱਥੇ ਸੁਰਤ ਮਤ ਮਨ ਅਤੇ ਬੁੱਧ ਪਾਈ ਹੈ। ਉੱਥੇ ਮਤ ਦਾ ਪੱਖ ਹੁੰਦਾ ਗ੍ਰਹਿਣ ਕਰਨਾ। ਇਹੀ ਮਤ ਜੇ ਗੁਰੂ ਨਾਲ ਜੁੜ ਜਾਏ ਤਾਂ ਗੁਰਮਤ ਹੋ ਜਾਂਦੀ ਹੈ। ਇਹੀ ਮਤ ਜੇ ਮਨ ਦੇ ਨਾਲ ਜੁੜ ਜਾਏ ਤਾਂ ਮਨਮਤ ਹੋ ਜਾਂਦੀ ਹੈ। ਇਹੀ ਮਤ ਜੇ ਦੁਰੇ ਬੁਰਾਈ ਨਾਲ ਜੁੜ ਜਾਏ ਤਾਂ ਦੁਰਮਤ ਹੋ ਜਾਂਦੀ ਹੈ। ਇਹੀ ਮਤ ਜੇ ਮਾੜੇ ਚੰਗ ਪੱਖਾਂ ਨਾਲ ਜੁੜ ਜਾਏ ਤਾਂ ਕੁਮਤ ਹੋ ਜਾਂਦੀ ਹੈ। ਇਹੀ ਮਤ ਚੰਗੇ ਪੱਖਾਂ ਨਾਲ ਜੁੜ ਜਾਏ ਸੁਮਤ ਹੋ ਜਾਂਦੀ ਹੈ, ਅਤੇ ਗੁਰੂ ਨਾਲ ਜੁੜ ਜਾਏ ਤਾਂ ਗੁਰਮਤ ਹੋ ਜਾਂਦੀ ਹੈ। ਅਤੇ ਟਿਕਾਓ ਕਦੋਂ ਮਿਲਦਾ? ਗੁਰਮਤ ਦੇ ਸਦਕੇ। ਇਸੇ ਕਰਕੇ ਸਾਨੂੰ ਕਹਿੰਦੇ, ਮਨ ਕੀ ਮਤ ਤਿਆਗੋ ਹਰ ਜਨ। ਉਹ ਪਿਆਰਿਓ, ਅਗਰ ਕਾਮਯਾਬ ਹੋਣਾ ਹੈ ਤਾਂ ਮਨ ਦੀ ਮਤ ਤਿਆਗ ਦਿਓ। ਜਿਤਨਾ ਚਿਰ ਮਨ ਦੀ ਮਤ ਨਹੀਂ ਤਿਆਗੀ ਜਾਂਦੀ, ਉਹਨਾਂ ਚਿਰ ਇਹ ਕਾਰਜ ਸਿੱਧ ਨਹੀਂ ਹੋਣਾ। ਅਤੇ ਮਨ ਦੀ ਮਤ ਤਿਆਗੀ ਜਾਂਦੀ ਹੈ ਨਾਮ ਦੇ ਜਪ ਦੇ ਸਦਕੇ। ਜਿਉਂ ਜਿਉਂ ਨਾਮ ਦਾ ਜਪ ਹੁੰਦਾ ਜਾਏਗਾ, ਤਿਉਂ ਤਿਉਂ ਮਨ ਦੀ ਮਤ ਦੂਰ ਹੁੰਦੀ ਜਾਏਗੀ ਅਤੇ ਗੁਰੂ ਦੀ ਮਤ ਟਿਕਦੀ ਜਾਏਗੀ। ਅਤੇ ਗੁਰੂ ਦੀ ਮਤ ਦੇ ਸਦਕੇ ਗੁਰਮਤ ਮਤ ਅਚਲ ਹੈ। ਫਿਰ ਇਹ ਮਤ ਟਿਕ ਜਾਏਗੀ, ਫਿਰ ਇਹ ਮਤ ਸੁਭਾਵਕ ਹੀ ਇੱਕ ਟਿਕਾਓ ਨੂੰ ਪ੍ਰਾਪਤ ਕਰ ਲਏਗੀ।
ਚਲਾਏ ਨਾ ਸਕੈ ਕੋਈ।
ਫਿਰ ਇਸ ਮਤ ਨੂੰ ਕੋਈ ਨਹੀਂ ਪਟਕਾ ਪਾਏਗਾ। ਅੱਜ ਸਾਨੂੰ ਜਿਹੜਾ ਕੋਈ ਲਾਲਚ ਮਿਲਦਾ ਤਾਂ ਡੋਲ ਗਏ, ਕਿਸੇ ਨੇ ਗੁੱਸਾ ਕਰਤਾ ਤਾਂ ਡੋਲ ਗਏ, ਕਿਸੇ ਨੇ ਕੋਈ ਵੀ ਕਾਰਨ ਕੀਤਾ ਅਸੀਂ ਡੋਲ ਕੇ ਚੱਲ ਗਏ। ਪਰ ਜਦੋਂ ਇਸ ਮਤ ਨੂੰ ਗੁਰੂ ਕਾ ਸੰਗ ਮਿਲ ਜਾਂਦਾ ਹੈ, ਗੁਰਮਤ ਮਿਲ ਜਾਂਦੀ ਹੈ, ਅਤੇ ਫਿਰ ਮਤ ਇਹ ਅਚਲ ਹੋ ਜਾਂਦੀ ਹੈ, ਫਿਰ ਮਤ ਅਡੋਲ ਹੋ ਜਾਂਦੀ ਹੈ।
ਭਗਤਾਂ ਕਾ ਹਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ।
ਜੋ ਗਿਆਨੀ ਹੈ ਉਸ ਨੂੰ ਸਾਹਿਬ ਜੀ ਨੇ ਭਗਤ ਕਿਹਾ, ਨਹੀਂ ਤਾਂ ਸਾਡਾ ਸੰਸਾਰੀ ਸ਼ਬਦਾਂ ਦਾ ਜੋ ਆਮ ਜੋੜ ਤੋੜ ਹੈ, ਅਸੀਂ ਭਗਤ ਨੂੰ ਕਦੇ ਗਿਆਨੀ ਮੰਨਦੇ ਹੀ ਨਹੀਂ। ਅਸੀਂ ਕਹਿੰਦੇ ਭਗਤ ਤਾਂ ਬਸ ਬੰਦਗੀ ਕਰਦਾ ਹੈ, ਮਾਲਾ ਫੇਰਦਾ ਹੈ, ਕਿਤੇ ਡੇਰੇ 'ਚ ਆਸ਼ਰਮ 'ਚ ਬੈਠਾ ਹੋਣਾ ਹੈ, ਕਿਤੇ ਆਸ ਰੱਬ ਰੱਬ ਜਪਦਾ ਹੋਣਾ ਹੈ, ਅਤੇ ਗਿਆਨੀ ਇਹ ਕਿਤੇ ਕਿਤਾਬਾਂ ਨਾਲ ਮੱਥਾ ਮਾਰਦਾ ਹੋਣਾ ਹੈ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਨਹੀਂ, ਅਸਲ ਗਿਆਨੀ ਉਹ ਹੈ ਜਿਸ ਨੂੰ ਜੀਵਨ ਦੀ ਸਮਝ ਆ ਜਾਏ, ਅਤੇ ਜਿਸ ਨੂੰ ਜੀਵਨ ਦੀ ਸਮਝ ਆ ਜਾਏ ਉਹੀ ਭਗਤ ਹੈ। ਕਿਉਂਕਿ ਗੁਰਮਤਿ ਦਰਸ਼ਨ ਦੇ ਵਿੱਚ ਕੋਈ ਲਿਬਾਸ ਜਾਂ ਵੱਖਰੀ ਕੈਟਾਗਰੀ ਨਹੀਂ ਬਣਾਈ ਗਈ ਵੀ ਆਹ ਲਿਬਾਸ ਪਾਓਗੇ ਅਤੇ ਇਹੋ ਜਿਹੇ ਹੋ ਜਾਓਗੇ, ਆਹ ਵੱਖਰੀ ਕੈਟਾਗਰੀ ਹੈ। ਇੱਥੇ ਸਿਰਫ ਇੱਕੋ ਹੀ ਕੈਟਾਗਰੀ ਹੈ, ਸਿੱਖ, ਇੱਕੋ ਹੀ ਸਾਡੀ ਪ੍ਰਣਾਲੀ ਹੈ, ਸਿੱਖ। ਹਾਂ, ਵੰਡ ਭਾਈ ਸਾਹਿਬ ਜੀ ਨੇ ਇੱਕ ਸਿੱਖ, ਦੂਜਾ ਅਸੀਂ ਕਹਿ ਦਿੰਦੇ ਹਾਂ ਇਹ ਮਨਮੁੱਖ ਹੈ, ਬਸ ਸਾਡੇ ਕੋਲ ਹੋਰ ਕੋਈ ਗੱਲ ਹੀ ਨਹੀਂ। ਅਤੇ ਸਿੱਖ ਵਾਸਤੇ ਕੋਈ ਕੈਟਾਗਰੀਆਂ ਨਹੀਂ ਗੀਆਂ ਵੀ ਆਹ ਸਿੱਖ ਹੈ ਅਤੇ ਸੰਨਿਆਸੀ ਅਤੇ ਬੈਰਾਗੀ ਉਦਾਸ, ਨਹੀਂ, ਸਿਰਫ ਸਿੱਖ ਗੁਰਸਿੱਖ ਹੈ। ਹਾਂ, ਸਮਝਣ ਸਮਝਾਉਣ ਵਾਸਤੇ ਉਹਨਾਂ ਦੇ ਰੁਤਬੇ ਨੂੰ ਵੱਡਾ ਦਿਖਾਉਣ ਵਾਸਤੇ ਸਿੱਖ ਕਿਹਾ ਜਾਂਦਾ ਹੈ, ਗੁਰਸਿੱਖ ਕਿਹਾ ਜਾਂਦਾ ਹੈ, ਗੁਰਮੁਖ ਕਿਹਾ ਜਾਂਦਾ ਹੈ, ਉਹਨੂੰ ਹੀ ਸਤਿਕਾਰ ਨਾਲ ਭਗਤ ਕਿਹਾ ਜਾਂਦਾ ਹੈ। ਉਸੇ ਵਿੱਚ ਹੀ ਹੋਰ ਜਿਉਂ ਜਿਉਂ ਉਹ ਸ਼ਾਂਤ ਹੋਈ ਜਾਂਦਾ ਹੈ, ਜਿਉਂ ਜਿਉਂ ਉਹ ਭਗਤੀ ਵਿੱਚ ਟਿਕ ਜਾਂਦਾ ਹੈ, ਜਿਉਂ ਜਿਉਂ ਉਹਦੇ ਵਿੱਚ ਗਿਆਨ ਆ ਜਾਂਦਾ ਹੈ, ਜਿਉਂ ਜਿਉਂ ਉਹਦੇ ਤਿਆਗ ਦੀ ਭਾਵਨਾ ਦ੍ਰਿੜ ਹੋ ਜਾਂਦੀ ਹੈ, ਜਾਂ ਅਸੀਂ ਇੰਝ ਕਹਿ ਲਈਏ ਜਿਸ ਦੇ ਵਿੱਚ ਭੈ ਦੀ ਭਾਵਨਾ ਹੈ, ਜਿਸ ਵਿੱਚ ਗਿਆਨ ਦੀ ਭਾਵਨਾ ਹੈ ਅਤੇ ਜਿਸ ਵਿੱਚ ਤਿਆਗ ਦੀ ਭਾਵਨਾ ਹੈ, ਉਹ ਭਗਤ ਹੈ। ਜੋ ਪਰਮੇਸ਼ੁਰ ਦੇ ਭੈ ਵਿੱਚ ਰਹਿੰਦਾ ਹੈ, ਜੋ ਪਰਮੇਸ਼ੁਰ ਦੇ ਬਖਸ਼ੇ ਗਿਆਨ ਵਿੱਚ ਰਹਿੰਦਾ ਹੈ ਅਤੇ ਜਿਸ ਦੇ ਅੰਦਰ ਮਾਇਆ ਦੇ ਤਿਆਗ ਦੀ ਭਾਵਨਾ ਦ੍ਰਿੜ ਹੋ ਗਈ ਹੈ, ਉਹ ਭਗਤ ਹੈ। ਅਤੇ ਪਾਤਸ਼ਾਹ ਕਹਿਣ ਲੱਗੇ ਭਗਤਾਂ ਦਾ ਫਿਰ ਜੋ ਵੀ ਕਰਦਾ ਹੈ ਨਾ ਅੰਗੀਕਾਰ, ਇੱਥੇ ਵਚਨ ਹੈ ਭਗਤਾਂ ਕਾ ਬੋਲਿਆ ਪ੍ਰਵਾਨ ਹੈ। ਅੱਜ ਕਹਿਣ ਲੱਗੇ ਭਗਤਾਂ ਕਾ ਹਰ ਅੰਗੀਕਾਰ ਕਰੇ, ਭਾਵ ਭਗਤ ਨੇ ਜੋ ਕੁਝ ਵੀ ਕੀਤਾ ਹੈ, ਭਗਤ ਜੋ ਕੁਝ ਵੀ ਬੋਲਦਾ ਹੈ ਉਹ ਕਰਤਾ ਪੁਰਖ ਅੰਗੀਕਾਰ ਕਰ ਲੈਂਦਾ ਹੈ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਭਗਤ ਮੁੱਖ ਹੈ ਅਤੇ ਬੋਲਦੇ ਸੇ ਬਚਨ ਹੋ ਬੰਦੇ। ਦੁਨੀਆ ਸਾਰੀ ਬੋਲਦੀ ਹੈ, ਕੁਛ ਨਹੀਂ ਹੁੰਦਾ, ਪਰ ਭਗਤ ਮੁੱਖ ਹੈ ਅਤੇ ਬੋਲਦੇ ਸੇ ਬਚਨ ਹੋ ਬੰਦੇ, ਕਿਉਂਕਿ ਉਹ ਅੰਗੀਕਾਰ ਕਰ ਲੈਂਦਾ ਉਹਨਾਂ ਦੇ ਬਚਨ ਨੂੰ ਅਤੇ ਕਾਰਜ ਰਾਸ ਹੋ ਜਾਂਦਾ ਹੈ।
ਮਨ ਮੁਖ ਮੂਲੋਂ ਭੁਲਾਏ ਹਨ, ਵਿੱਚ ਲਭ ਲੋਭ ਅਹੰਕਾਰ।
ਦੂਜੇ ਪਾਸੇ ਕਿਉਂਕਿ ਖੇਲ ਹੈ ਨਾ, ਇਹ ਚੋਜ ਹੈ, ਇਸ ਰੂਪਕ ਨੂੰ ਕਿਤੇ ਦਰਸ਼ਨ ਕਰ ਸਕੀਏ। ਜਿਵੇਂ ਇੱਕ ਚੰਗਾ ਅਧਿਆਪਕ ਆਪਣੇ ਜਮਾਤ ਦੇ ਬੱਚੇ ਨੂੰ ਪਹਿਲਾਂ ਇੱਕ ਉਪਦੇਸ਼ ਦਿੰਦਾ, ਸਮਝਾਉਂਦਾ, ਫਿਰ ਕੁਝ ਸਮੇਂ ਬਾਅਦ ਉਹਨਾਂ ਦਾ ਇਮਤਿਹਾਨ ਲੈਂਦਾ ਅਤੇ ਜਿਹੜੇ ਬੱਚੇ ਉਹਦੇ ਉਸ ਉਪਦੇਸ਼ ਦੇ ਵਿੱਚ ਜੁੜੇ ਹੁੰਦੇ ਨੇ ਉਹਨਾਂ ਦੀ ਕਾਪੀ 'ਤੇ ਇੱਕ ਵਿਸ਼ੇਸ਼, ਅੱਜ ਕੱਲ੍ਹ ਨੰਬਰ ਮਾਰਕ ਕਹਿੰਦੇ ਹਾਂ, ਮਾਰਕ ਪਾਉਂਦਾ, ਜਿਹੜੇ ਨਹੀਂ ਜੁੜੇ ਹੁੰਦੇ ਉਹਨਾਂ ਦੀ ਕਾਪੀ 'ਤੇ ਮਾਰਕਿੰਗ ਕਰਦਾ, ਇਹ ਨਹੀਂ ਕਿ ਮਾਰਕਿੰਗ ਨਹੀਂ ਕਰਦਾ, ਉਹਨਾਂ ਦੇ ਨੰਬਰ ਵੀ ਹੁੰਦੇ ਨੇ। ਅਤੇ ਫਿਰ ਅਸੀਂ ਕੀ ਕਹਿੰਦੇ ਹਾਂ, ਇਹ ਪਾਸ ਹੋ ਗਏ, ਇਹ ਫੇਲ ਹੋ ਗਏ। ਨਾਮ ਕਲਾ ਸਾਡੇ ਘਰ ਵਰਤ ਰਹੀ ਜਗਤ ਗੁਰੂ ਨਾਨਕ ਤੋਂ ਇੱਕ ਬਖਸ਼ਿਸ਼ ਹੈ। ਅਸੀਂ ਕਹਿ ਸਕਦੇ ਹਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਤ ਵਿੱਚ ਜਦੋਂ ਆਪਣੀ ਬਖਸ਼ਿਸ਼ ਵਰਤਾਈ ਅਤੇ ਨਾਮ ਕਲਾ ਕਰਕੇ ਵਰਤਾਈ। ਅਸੀਂ ਕਹਿੰਦੇ ਨਾਨਕ ਕਹਿ ਘਰ ਕੇਵਲ ਨਾਮ, ਵਾਹਿਗੁਰੂ ਕਰਤਾ ਪੁਰਖ ਦੀ ਜੋ ਵੀ ਰਹਿਮਤ ਵਰਤ ਰਹੀ ਹੈ ਉਹ ਨਾਮ ਕਲਾ ਕਰਕੇ ਵਰਤ ਰਹੀ ਹੈ। ਸਾਡੇ ਵਿੱਚ ਦੋ ਪ੍ਰਕਾਰ ਦੇ ਲੋਕ ਨੇ, ਇੱਕ ਉਹ ਨੇ ਜਿਹੜੇ ਨਾਮ ਕਲਾ ਨੂੰ ਮੰਨ ਰਹੇ ਨੇ। ਮੰਨਣ ਵਾਲਾ ਕਿਤਨਾ ਅੱਗੇ ਚਲਾ ਜਾਏਗਾ ਇਹਦੀ ਵਿਆਖਿਆ ਕਰਨੀ ਕਿਸੇ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ। ਇਸੇ ਕਰਕੇ ਸਾਹਿਬ ਨੇ ਕਿਹਾ ਮੰਨਣਾ ਕਿ ਗਤ ਕਹੀ ਨਾ ਜਾਏ, ਕਿਤਨਾ ਮੰਨ ਲਿਆ, ਕਿਤਨਾ ਗਹਿਰਾ ਉਤਰ ਗਿਆ, ਕਿਹਨੂੰ ਮੰਨਿਆ, ਹੁਕਮ ਨੂੰ। ਅਸੀਂ ਪੜ੍ਹਦੇ ਨਾ ਹੁਕਮ ਨੂੰ ਮੰਨਣਾ ਚਾਹੀਦਾ ਕਿਉਂਕਿ ਸਭ ਕੁਝ ਵਰਤ ਰਿਹਾ ਹੁਕਮ ਹੈ, ਅਤੇ ਹੁਕਮ ਦਾ ਗਹਿਰਾ ਕੰਸੈਪਟ ਬੜਾ ਬਾਰੀਕ ਹੈ। ਜਿਹੜੇ ਜੁੜ ਜਾਣਗੇ ਉਹਨਾਂ ਲਈ ਹੁਕਮ ਦੀ ਇੱਕ ਪੱਖ ਵੱਖਰਾ, ਜੇ ਟੁੱਟ ਜਾਣਗੇ ਉਹਨਾਂ ਲਈ ਵੀ ਹੁਕਮ ਹੀ ਹੈ। ਮਤ ਖਿਆਲ ਕਰਨਾ ਕਿ ਹੁਕਮ ਨਹੀਂ ਹੈ, ਉਹਨਾਂ ਲਈ ਵੀ ਹੁਕਮ ਹੈ, ਜਿਹੜੇ ਜੁੜ ਜਾਣਗੇ ਉਹਨਾਂ ਲਈ ਵੀ ਹੁਕਮ ਹੈ। ਜਿਵੇਂ ਕਦੇ ਕਦੇ ਸਿੱਧੇ ਮਾਰਗ 'ਤੇ ਚੱਲਦਿਆਂ ਚੱਲਦਿਆਂ ਸਾਹਮਣੇ ਦੋ ਸੜਕਾਂ ਆ ਜਾਏ, ਦੋ ਸੜਕ ਬਣ ਜਾਣ, ਅਗਰ ਅਸੀਂ ਖੱਬੇ ਰਾਹ 'ਤੇ ਚਲੇ ਗਏ ਉੱਥੇ ਜੋ ਵਾਧੇ ਘਾਟੇ ਨੇ ਸਾਨੂੰ ਮਿਲਣਗੇ, ਉਹ ਸੜਕ 'ਤੇ ਜੋ ਵੀ ਖੂਬੀਆਂ ਨੇ ਜਾਂ ਜੋ ਕਮਜ਼ੋਰੀਆਂ ਨੇ ਸਾਨੂੰ ਮਿਲਣਗੀਆਂ। ਜੇ ਅਸੀਂ ਸੱਜੇ ਪਾਸੇ ਮੁੜ ਜਾਂਦੇ ਹਾਂ ਤਾਂ ਸੱਜੇ ਪਾਸੇ ਸੜਕ 'ਤੇ ਜੋ ਕਮਜ਼ੋਰੀਆਂ ਨੇ ਜਾਂ ਜੋ ਖੂਬੀਆਂ ਨੇ ਉਸ ਪਾਸੇ ਦੀਆਂ ਸਾਨੂੰ ਮਿਲਣਗੀਆਂ। ਇਵੇਂ ਜੀਵਨ ਦੇ ਪੰਧ ਵਿੱਚ ਜਿਹੜਾ ਜੀ ਗੁਰਮੁਖਤਾ ਵੱਲ ਤੁਰ ਪੈਂਦਾ ਇੱਧਰ ਜੋ ਕੁਛ ਉਹਨੂੰ ਮਿਲੇਗਾ, ਅਤੇ ਜਿਹੜਾ ਜੀ ਗੁਰਮੁਖਤਾ ਦੀ ਬਜਾਏ ਮਨਮੁਖਤਾ ਵੱਲ ਤੁਰ ਪੈਂਦਾ ਉੱਧਰ ਜੋ ਕੁਝ ਫਿਰ ਉਹ ਵੀ ਮਿਲੇਗਾ, ਹੈ ਤਾਂ ਹੁਕਮ ਹੀ। ਇਸੇ ਕਰਕੇ ਸਮਝਣ ਦੀ ਲੋੜ ਹੈ, ਗੁਰਮੁਖ ਲਈ ਵੀ ਹੁਕਮ ਹੈ ਅਤੇ ਮਨਮੁਖ ਲਈ ਵੀ ਹੁਕਮ ਹੈ, ਵਰਤ ਹੁਕਮ ਹੀ ਰਿਹਾ ਹੈ, ਪਰ ਹੁਕਮ ਦੇ ਵਿੱਚ ਦੋਨੋਂ ਇਸੇ ਕਰਕੇ ਦੁੱਖ ਸੁੱਖ ਹੁਕਮ ਕਿਹਾ ਜਾਂਦਾ, ਇਹ ਭਾਣਾ ਹੈ। ਸਾਹਿਬ ਨੂੰ ਇੱਦਾਂ ਹੀ ਪਾਉਂਦਾ, ਜੇ ਇੱਧਰ ਤੁਰ ਪਏ ਇੱਧਰ ਕੀ ਕੁਛ ਹੈ, ਭਾਣਾ ਹੈ। ਦੂਜੇ ਪਾਸੇ ਜਾਵਾਂਗੇ ਉੱਧਰ ਜੋ ਕੁਝ ਪਿਆ ਉਹ ਹੁਕਮ ਮਿਲੇਗਾ। ਗਿਆਨੀ ਨੂੰ ਨਾਮ ਕਲਾ ਮਿਲੀ, ਉਸਨੇ ਗੁਰੂ ਕਾ ਹੁਕਮ ਮੰਨਿਆ, ਹੁਕਮ ਸੁਣਿਆ, ਗੁਰੂ ਨੇ ਕਿਹਾ ਬਾਣੀ ਪੜ੍ਹ, ਗਿਆਨੀ ਨੇ ਪੜ੍ਹਨਾ ਸ਼ੁਰੂ ਕਰਤਾ, ਗਿਆਨੀ ਹੋ ਗਿਆ। ਇੱਕ ਨੂੰ ਵੀ ਸੁਣਿਆ ਉਹਨੇ ਨਹੀਂ ਮੰਨਿਆ, ਉਹਨੂੰ ਮਨਮੁੱਖ ਕਹਿਤਾ ਗਿਆ। ਜਿਹਨੇ ਸੁਣਿਆ ਤੇ ਪਰ ਮੰਨਿਆ ਨਹੀਂ, ਸਾਨੂੰ ਸੂਤਰ ਦਿੱਤਾ ਗਿਆ ਸੁਣਿਆ ਮੰਨਿਆ ਮਨ ਕੀਤਾ ਭਾਉ, ਬਚਨ ਤਾਂ ਸੁਣਿਆ ਪਰ ਮੰਨਿਆ ਨਹੀਂ। ਨਤੀਜਨ ਉਹ ਮਨ ਦੀ ਵਿਚਾਰ 'ਚ ਵੀ ਮੰਨਾ ਕਿ ਨਾ ਨਹੀਂ, ਅੱਜ ਨਹੀਂ ਫਿਰ ਸਹੀ, ਉਹ ਮਨਮੁੱਖ ਉਸ ਮਨਮੁੱਖ ਦੀ ਗੱਲ ਕਰਦੇ ਨੇ, ਉਹ ਮੂਲ ਤੋਂ ਭੁੱਲ ਗਿਆ। ਜਿੱਥੋਂ ਉਸਨੇ ਯਾਤਰਾ ਆਰੰਭ ਕਰਨੀ ਸੀ ਨਾ, ਮੰਨ ਕੇ ਜਿਹਨੂੰ ਕਹਿੰਦੇ ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਉਹ ਖਸਮੇ ਕਾ ਮਹਿਲ ਪਾਏ ਸੀ। ਜਿੱਥੋਂ ਤੁਰਨਾ ਸੀ ਉੱਥੋਂ ਭੁੱਲ ਗਏ, ਜਿਹਨੂੰ ਕਹਿੰਦੇ ਨੇ ਮਨਮੁਖ ਮੂਲਹੋਂ ਭੁਲਾਇਨ। ਇੱਕ ਵਾਰ ਭੁੱਲਿਆ, ਇਨਕਾਰ ਕੀਤੀ ਮੈਂ ਨਹੀਂ ਮੰਨਦਾ, ਅਤੇ ਫਿਰ ਭੁਲਾਵਾ ਅੱਗੇ ਹੁਕਮ ਵਰਤਣ ਲੱਗ ਪਿਆ। ਹੁਣ ਭੁੱਲਿਆ ਕਿਉਂ? ਕਿਉਂਕਿ ਉਹਦੇ ਮਨ ਦੇ ਵਿੱਚ ਹੈ ਲੱਭ ਹੈ, ਲੋਭ ਹੈ, ਅਹੰਕਾਰ ਹੈ। ਸਾਨੂੰ ਪਤਾ ਹੋਵੇ, ਆਮ ਤੌਰ 'ਤੇ ਅਸੀਂ ਸਧਾਰਨ ਜੀ ਜਦੋਂ ਵਿਕਾਰਾਂ ਦੀ ਸ਼ਰੰਖਲਾ ਬਣਾਉਂਦੇ ਹਾਂ ਤਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬਣਾਉਂਦੇ ਹਾਂ। ਸਾਹਿਬ ਜੀ ਨੇ ਸੰਸਕ੍ਰਿਤੀ ਸ਼ਲੋਕਾਂ ਦੇ ਵਿੱਚ ਜਦੋਂ ਇਹਨਾਂ ਦੀ ਵਿਆਖਿਆ ਨਾਂ ਲੈ ਲੈ ਕੇ ਕੀਤੀ ਹੈ, ਉੱਥੇ ਪਹਿਲੇ ਵਿਕਾਰ ਮੋਹ ਨੂੰ ਰੱਖਿਆ, ਉਹਨਾਂ 'ਤੇ ਉੱਥੇ ਮੋਹ ਨੂੰ ਕਿਹਾ, ਫਿਰ ਕਾਮ ਨੂੰ ਕਿਹਾ, ਫਿਰ ਕ੍ਰੋਧ ਨੂੰ ਕਿਹਾ, ਫਿਰ ਲੋਭ ਨੂੰ ਕਿਹਾ, ਫਿਰ ਅਹੰਕਾਰ ਨੂੰ ਕਿਹਾ। ਮਨਮੁਖ ਦਾ ਮਤਲਬ ਹੀ ਹੈ ਜਿਹਦੇ ਅੰਦਰ ਸੰਸਾਰ ਦੀ ਪਕੜ ਹੈ, ਸੰਸਾਰ ਦਾ ਮੋਹ ਪੈਦਾ ਹੋ ਗਿਆ, ਮੋਹ ਪੈਦਾ ਹੋਣ ਕੇ ਲੋਭ ਪੈਦਾ ਹੋ ਗਿਆ, ਲੋਭ ਆ ਗਿਆ। ਲੱਭ ਲੋਭ ਆਮ ਤੌਰ ਸਾਡੇ ਵਿਦਵਾਨ ਸਰੀਰ ਅਤੇ ਮਾਨਸਿਕ ਅਵਸਥਾਵਾਂ ਦੇ ਲੱਭ ਲੋਭ ਨੂੰ ਪ੍ਰਗਟ ਕਰਦੇ ਨੇ। ਜਿਸ ਵਿਅਕਤੀ ਦੇ ਅੰਦਰ ਲੱਭ ਲਾਲਚ ਹੈ, ਲੋਭ ਹੈ, ਹੰਕਾਰ ਹੈ, ਉਹ ਮੂਲੋਂ ਭੁੱਲ ਗਏ, ਅਤੇ ਫਿਰ ਉਹਦਾ ਅਗਲਾ ਜੀਵਨ ਕਿਹੋ ਜਿਹਾ ਹੋਵੇਗਾ? ਉਹਨੂੰ ਮਾੜਾ ਹੀ ਹੋਵੇਗਾ। ਸਤਿਗੁਰ ਬੜੇ ਪਿਆਰ ਨਾਲ ਕਹਿੰਦੇ ਨੇ ਵਿੱਚ ਲੱਭ ਲੋਭ ਅਹੰਕਾਰ
ਝਗੜਾ ਕਰਦਿਆਂ ਅਨ ਦਿਨ ਗੁਦਰੈ।
ਮਨਮੁੱਖ ਦਾ ਜੀਵਨ ਕਿਵੇਂ ਦਾ ਗੁਜ਼ਰਦਾ ਹੈ? ਝਗੜਾ ਕਰਦਿਆਂ। ਗੁਰਮੁਖ ਦਾ ਜੀਵਨ ਸਮਝੌਤਾ ਕਰਾਉਂਦਿਆਂ ਗੁਜ਼ਰ ਜਾਂਦਾ। ਉਹਦੇ ਜੀਵਨ 'ਚ ਕੋਈ ਝਗੜਾ ਨਹੀਂ ਹੈ, ਕੋਈ ਕਲੇਸ਼ ਨਹੀਂ ਹੈ। ਅਸੀਂ ਆਪਣੇ ਆਪਣੇ ਜੀਵਨ ਨੂੰ ਪਲ ਪਰ ਠਹਿਰ ਕੇ ਦੇਖਾਂਗੇ ਨਾ, ਅਤੇ ਸਾਨੂੰ ਇੱਥੋਂ ਹੀ ਪਤਾ ਲੱਗ ਜਾਏਗਾ ਮਨਮੁਖਤਾ ਅਤੇ ਗੁਰਮੁਖਤਾ ਕੀ ਹੈ। ਅਸੀਂ ਲਿਬਾਸਾਂ ਨੂੰ ਮਨਮੁਖਤਾ ਅਤੇ ਗੁਰਮੁਖਤਾ ਕਹਿੰਦੇ ਹਾਂ ਨਾ, ਕਿਤੇ ਟਿੱਕ ਕੇ ਦੇਖੀਏ ਜੇ ਤਾਂ ਅੰਦਰ ਕਲੇਸ਼ ਭਰੇ ਪਏ ਨੇ, ਝਗੜਾ ਹੀ ਕਰੀ ਜਾਂਦੇ ਹਾਂ, ਅਤੇ ਅਜੇ ਸਮਝਣ ਦੀ ਲੋੜ ਹੈ ਅਸੀਂ ਗੁਰਮੁਖ ਨਹੀਂ ਗਏ। ਅਤੇ ਜੇ ਸਾਡੇ ਕਲੇਸ਼ ਘੱਟ ਰਹੇ ਨੇ, ਸਾਡੇ ਝਗੜੇ ਮੁੱਕ ਰਹੇ ਨੇ, ਸਾਡੇ ਅੰਦਰ ਸ਼ਾਂਤੀ ਵਰਤ ਰਹੀ ਹੈ, ਤਾਂ ਸਮਝ ਲਈ ਅਸੀਂ ਠੀਕ ਰਾਹ 'ਤੇ ਤੁਰੇ ਜਾ ਰਹੇ ਹਾਂ। ਮਨਮੁੱਖ ਦਾ ਜੀਵਨ ਹੈ ਸਾਰਾ ਸਮਾਂ ਜਿਤਨਾ ਵੀ ਕਰਤਾ ਪੁਰਖ ਨੂੰ ਦਿੰਦਾ, ਜਿਸ ਨੂੰ ਅਸੀਂ ਜੀਵਨ ਕਹਿੰਦੇ ਹਾਂ ਜਾਂ ਉਮਰ ਕਹਿ ਦਿੰਦੇ ਹਾਂ, ਉਹਦੀ ਝਗੜਾ ਕਰਦਿਆਂ ਹੀ ਕਦੇ ਕਦੇ ਵੇਖਿਆ ਹੋਣਾ ਘਰਾਂ 'ਚ, ਪਰਿਵਾਰ 'ਚ ਝਗੜਾ, ਸਮਾਜ 'ਚ ਝਗੜਾ, ਗੁਆਂਢੀਆਂ ਨਾਲ ਝਗੜਾ, ਮੁਹੱਲੇ 'ਚ ਝਗੜਾ, ਫਿਰ ਇਹ ਵੱਧਦੇ ਵੱਧਦੇ ਦੇਸ਼ 'ਚ ਝਗੜਾ, ਸੰਸਾਰੀ ਝਗੜੇ, ਜਿਤਨੇ ਵੀ ਵੱਡੇ ਵੱਡੇ ਪੱਧਰ ਦੇ ਝਗੜੇ ਨੇ ਆਖਰ ਕਿਸੇ ਵਿਅਕਤੀ ਤੋਂ ਹੀ ਆਰੰਭ ਹੁੰਦੇ ਨੇ ਨਾ। ਭਾਵੇਂ ਕਿਤਨੇ ਵੱਡੇ ਪੱਧਰ ਦਾ ਫਸਾਦ ਹੋਇਆ ਹੋਵੇ, ਕਿਤਨੇ ਵੱਡੇ ਪੱਧਰ ਦੰਗਾ ਫਸਾਦ ਹੋਵੇ, ਕਿਤੇ ਇੱਕ ਵਿਅਕਤੀ ਤੋਂ ਚੱਲਦਾ ਹੈ ਨਾ, ਅਤੇ ਜਦੋਂ ਸੁਲਹਨਾਮਾ ਚੱਲਦਾ ਉਹ ਵੀ ਕਿਸੇ ਇੱਕ ਵਿਅਕਤੀ ਤੋਂ ਚੱਲਦਾ ਹੈ ਨਾ। ਸਮਝਣ ਦੀ ਲੋੜ ਹੈ ਉਹ ਵਿਅਕਤੀ ਜਿਸ ਤੋਂ ਬੀਜ ਆਰੰਭ ਹੋਇਆ, ਮਨਮੁੱਖਤਾ ਦਾ ਕੇਂਦਰ ਹੈ, ਜਿਸਨੇ ਸੁਲਹਨਾਮਾ ਆਰੰਭ ਕਰਦਾ ਉਹ ਗੁਰਮੁਖਤਾ ਦਾ ਕੇਂਦਰ ਹੈ। ਦੋਨੋਂ ਨੇ ਆਪਣੇ ਆਪਣੇ ਪ੍ਰਭਾਵ ਪਾ ਲਏ ਨੇ, ਅਤੇ ਮਨਮੁੱਖਾਂ ਦੀ ਤਾਂ ਅੱਜ ਗੱਲ ਚੱਲ ਰਹੀ ਹੈ, ਸਾਰਾ ਜੀਵਨ ਝਗੜਾ ਕਰਦੇ ਹੀ, ਮੈਂ ਮੇਰੀ ਦਾ ਝਗੜਾ, ਲੱਭ ਦਾ ਝਗੜਾ, ਲੋਭ ਦਾ ਝਗੜਾ। ਅਤੇ ਸਾਹਿਬ ਸਿੱਖਾਂ ਬੜੇ ਪਿਆਰ ਨਾਲ ਕਹਿੰਦੇ ਨੇ ਸ਼ਾਇਦ ਅਸੀਂ ਕਿਸੇ ਹੋਰ ਵਿਅਕਤੀ 'ਤੇ ਕਦੇ ਭਰੋਸਾ ਕਰ ਲਈਏ, ਹਾਲਾਂਕਿ ਪੰਜ ਵਿਕਾਰ ਨੇ, ਅਤੇ ਪੰਜਾਂ ਵਿਕਾਰਾਂ ਤੋਂ ਕ੍ਰੋਧੀ 'ਤੇ ਕਿਤੇ ਝਗੜਾ ਕਰ ਲਓ ਅਤੇ ਉੱਤੇ ਕਿਤੇ ਭਰੋਸਾ ਵੀ ਕਰ ਲਓ। ਆਮ ਤੌਰ 'ਤੇ ਕਿਹਾ ਜਾਂਦਾ ਵੀ ਗੁੱਸੈਲ ਬੰਦੇ ਇਮਾਨਦਾਰ ਵੀ ਹੁੰਦੇ ਨੇ, ਐਸਾ ਹੋ ਸਕਦਾ ਹੈ। ਹੋਰ ਵਿਅਕਤੀ ਹੋਰ ਵਿਕਾਰਾਂ 'ਚ ਨੇ, ਪਰ ਇੱਕ ਚੇਤਾ ਰੱਖਣਾ, ਲੋਭੀ ਕਾ ਵਿਸਾ ਨਾ ਕੀਜੇ। ਦੂਸਰੇ ਵਿਕਾਰ ਵਾਲਾ ਵਿਅਕਤੀ 'ਤੇ ਕਦੇ ਭਰੋਸਾ ਕੀਤਾ ਜਾ ਸਕਦਾ ਹੈ ਵੀ ਦੇਖੋ ਇਸ ਕਦੇ 'ਤੇ ਭਰੋਸਾ, ਇਮਾਨਦਾਰੀ ਵਰਤੇਗਾ, ਪਰ ਲੋਭੀ ਵਿਅਕਤੀ ਇਹ 'ਤੇ ਭਰੋਸਾ ਮਤ ਕਰਿਓ, ਇਹ ਕਦੇ ਡੋਬਦੇਗਾ। ਅੱਜ ਕਹਿਣਗੇ ਝਗੜਾ ਕਾਹਦਾ ਹੈ? ਜੇ ਅਸੀਂ ਆਪਣੇ ਘਰ ਪਰਿਵਾਰਾਂ ਸੰਸਾਰ ਨੂੰ ਵੇਖੀਏ, ਝਗੜਾ ਕਾਹਦਾ ਹੈ? ਮਨ ਦੇ ਲੋਭ ਦਾ, ਅਤੇ ਸਾਰਾ ਜੀਵਨ ਸਾਡਾ ਝਗੜੇ ਕਰਕੇ ਗੁਜ਼ਰੇ। ਹਾਂਜੀ,
ਸ਼ਬਦ ਨਾ ਕਰੈ ਵਿਚਾਰ।
ਝਗੜਾ ਕਿਉਂ ਹੈ? ਕਿਉਂਕਿ ਸ਼ਬਦ ਦਾ ਵਿਚਾਰ ਕੋਈ ਨਹੀਂ, ਸ਼ਬਦ ਗੁਰੂ ਹੈ, ਗੁਰੂ ਦਾ ਵਿਚਾਰ ਅੰਦਰ ਕੋਈ ਨਹੀਂ, ਇਸ ਕਰਕੇ ਸੰਸਾਰ ਦਾ ਵਿਚਾਰ ਹੈ, ਸੰਸਾਰ ਨੇ ਜਿੱਤ ਲਿਆ, ਸੰਸਾਰ 'ਚੋਂ ਝਗੜਾ ਪੈ ਗਿਆ ਹੈ।
ਸੁਧ ਮਤ ਕਰਤੈ ਹਿਰ ਲਈ,
ਕਿਉਂਕਿ ਹੁਕਮ ਵਰਤਿਆ, ਉਹ ਮੂਲ ਤੋਂ ਟੁੱਟਿਆ, ਅਤੇ ਉਹਦੇ ਪ੍ਰਤੀਕ ਹੁਕਮ ਵਰਤਿਆ, ਹੁਕਮ ਦੇ ਕਰਕੇ ਉਹਦੀ ਸੁਧ, ਜੋ ਸਾਡੇ ਅੰਦਰ ਦਾ ਇੱਕ ਅਗਲਾ ਪੜਾਅ, ਬੁੱਧੀ ਤੋਂ ਅਗਲਾ ਪੜਾਅ ਹੈ, ਜਿਵੇਂ ਅਸੀਂ ਪੜ੍ਹਦੇ ਹਾਂ ਸੁਰਤ ਮਤ ਮਨ ਬੁੱਧ ਤੇ ਤਿੱਥੇ ਘੜੀਐ ਸੁਰਾਂ ਸਤਾਂ ਕੀ ਸੁਧ ਸੋਝੀ। ਕਰਤਾ ਪੁਰਖ ਨੇ ਉਸਦੀ ਸੋਝੀ ਵੀ ਲੈ ਲਈ ਹੈ ਅਤੇ ਉਹਦੇ ਅੰਦਰ ਦੀ ਮੱਤ ਵੀ ਲੈ ਲਈ ਹੈ। ਜਿਵੇਂ ਅਸੀਂ ਕਦੇ ਕਦੇ ਵੇਖਿਆ ਜਾਏ ਕਿਸੇ 'ਤੇ ਅਫਸਰ ਨਾਰਾਜ਼ ਹੋ ਜਾਣ, ਉਹਦੀ ਬੈਲਟ ਵੀ ਲੈ ਲੈਂਦੇ ਨੇ, ਉਹਦੇ ਸਟਾਰ ਵੀ ਉਤਾਰ ਲੈਂਦੇ ਨੇ, ਅਤੇ ਉਹਨੂੰ ਕੱਢ ਦਿੰਦੇ ਨੇ। ਇਵੇਂ ਮਨਮੁੱਖ ਨੂੰ ਸਤਿਗੁਰੂ ਨੇ, ਕਰਤੇ ਨੇ ਆਪਣੇ ਘਰੋਂ ਕੱਢਿਆ, ਉਹਦੀ ਮੱਤ ਵੀ ਲੈ ਲਈਏ, ਉਹਦੀ ਸੋਝੀ ਵੀ ਲੈ ਲਈਏ। ਹਾਂਜੀ,
ਬੋਲਣ ਸਭ ਵਿਕਾਰ,
ਅਤੇ ਜਿਹਦੇ ਕੋਈ ਮੱਤ ਨਹੀਂ ਹੈ, ਸੋਝੀ ਕੋਈ ਨਹੀਂ, ਹੁਣ ਕੀ ਕਰੇਗਾ? ਬੋਲੇਗਾ, ਪਰ ਬੋਲੇਗਾ ਮਾੜਾ ਹੀ ਬੋਲੇਗਾ। ਜੋ ਵਿਕਾਰ ਯੋਗ ਸ਼ਬਦ ਨੇ, ਮਾੜੇ ਸ਼ਬਦ ਨੇ, ਐਤਰਾਜ਼ ਯੋਗ ਸ਼ਬਦ ਨੇ, ਫਿਰ ਉਹੀ ਬੋਲੇਗਾ।
ਦਿੱਤਾ ਕਿਤੇ ਨਾ ਸੰਤੋਖੀਅਨ,
ਉਹਨਾਂ ਦੇ ਅੰਦਰ ਸੰਤੋਖ ਨਹੀਂ, ਕਿਉਂਕਿ ਲੋਭੀ ਭਰ ਗਿਆ। ਪਦਾਰਥ ਮਿਲੀ ਜਾਣਗੇ, ਮਿਲੀ ਜਾਣਗੇ, ਜਿਵੇਂ ਅੱਗ ਵਿੱਚ ਬਾਲਣ ਪਈ ਜਾਏ, ਅੱਗ ਮੱਚਦੀ ਜਾਂਦੀ ਹੈ, ਤਿਵੇਂ ਇਹਨਾਂ ਦੇ ਅੰਦਰ ਤ੍ਰਿਸ਼ਨਾ ਹੈ। ਪਦਾਰਥ ਮਿਲੀ ਜਾਣਗੇ, ਇਹ ਮੱਚਦੇ ਜਾਣਗੇ, ਮੱਚਦੇ ਜਾਣਗੇ।
ਅੰਤਰ ਤ੍ਰਿਸ਼ਨਾ ਬਹੁਤ ਅੰਗਿਆਨ ਅੰਧਾਰ,
ਕਿਉਂਕਿ ਇਹਨਾਂ ਦੇ ਅੰਦਰ ਤ੍ਰਿਸ਼ਨਾ ਭਰ ਗਈ ਹੈ, ਅਤੇ ਤ੍ਰਿਸ਼ਨਾ ਦੇ ਅਗਿਆਨਤਾ ਦੇ ਨਾਲ ਪਦਾਰਥ ਭਾਵੇਂ ਜਿੰਨੇ ਮਰਜ਼ੀ ਪ੍ਰਾਪਤੀ ਆਉਂਦੀਆਂ ਜਾਣ, ਸੰਤੋਖ ਨਹੀਂ। ਅਤੇ ਜਦ ਤੱਕ ਸੰਤੋਖ ਨਹੀਂ, ਤਦ ਤੱਕ ਸੁੱਖ ਨਹੀਂ।
ਨਾਨਕ ਮਨ ਮੁੱਖਾਂ ਨਾਲੋਂ ਟੁੱਟੀਆ ਭਲੀ।
ਇਸ ਕਰਕੇ ਸਾਹਿਬ ਕਹਿਣਗੇ, ਭਾਈ ਮਨ ਮੁੱਖਾਂ ਤੋਂ ਬਚ ਕੇ ਹੀ ਰਹਿਣਾ, ਸਾਕਤ ਸੰਗ ਨਾ ਕੀਜਈ, ਮਨ ਮੁੱਖਾਂ ਤੋਂ ਦੂਰ ਰਹੋ, ਜਿਤਨਾ ਦੂਰ ਰਹਿ ਸਕੋ। ਸੰਸਾਰ ਵਿੱਚ ਕੁਝ ਗੱਲਾਂ ਸਾਨੂੰ ਔਖੀਆਂ ਲੱਗਦੀਆਂ ਨੇ, ਪਰ ਮਾਨਸਿਕ ਤੌਰ 'ਤੇ ਅਸੀਂ ਜਿਤਨਾ ਵੀ ਮਨਮੁੱਖਾਂ ਤੋਂ ਆਪਣੇ ਆਪ ਨੂੰ ਬਚਾ ਸਕੀਏ, ਉਤਨਾ ਹੀ ਭਲਾ ਹੈ।
ਜਿਨ੍ਹਾਂ ਮਾਇਆ ਮੋਹੇ ਪਿਆਰ,
ਮਨਮੁੱਖ ਦੀ ਪਹਿਚਾਨ ਕੋਈ ਲਿਬਾਸ ਨਹੀਂ ਹੈ। ਜਿਸ ਵਿਅਕਤੀ ਦੇ ਅੰਦਰ ਮਾਇਆ ਅਤੇ ਮੋਹ ਭਰਿਆ ਪਿਆ ਹੈ, ਅਤੇ ਮਾਇਆ ਉਹ ਸਾਰਾ ਕੁਝ ਹੀ ਹੈ ਜਿਹਨੂੰ ਮਿਲ ਕੇ ਪਰਮਾਤਮਾ ਭੁੱਲ ਜਾਏ, ਉਹ ਸਭ ਕੁਛ ਮਾਇਆ ਹੈ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਫਿਰ ਕਹਿੰਦੇ ਨੇ,
ਤਿੰਨ ਭਾਉ ਸੰਸਾ ਕਿਆ ਕਰੇ।
ਉਹ ਜਿਹੜਾ ਗਿਆਨੀ ਹੈ ਉਹਨੂੰ ਕਾਹਦਾ ਭੈ, ਉਹਨੂੰ ਕਾਹਦਾ ਸੰਸਾ, ਕਿਉਂਕਿ ਉਹਦੇ ਨਾਲ ਤਾਂ
ਜਿਨ ਸਤਿਗੁਰ ਸਿਰ ਕਰਤਾਰ,
ਕਿਉਂਕਿ ਉਹ ਜੁੜਿਆ ਹੈ, ਗਿਆਨੀ ਹੈ, ਸਤਿਗੁਰ ਦਾ ਸਿਰ 'ਤੇ ਹੱਥ ਹੈ। ਸੰਸਾਰ ਦਾ ਕੋਈ ਭਾਉ, ਸੰਸਾਰ ਦਾ ਕੋਈ ਸ਼ੰਕਾ ਉਹਦਾ ਕੁਝ ਨਹੀਂ ਵਿਗਾੜਦਾ।
ਤੁਰ ਤਿੰਨ ਕੀ ਪੈਜ ਰੱਖਦਾ।
ਧੁਰ ਤੋਂ ਅਸੀਂ ਪੜ੍ਹਦੇ ਹਾਂ ਹਰ ਯੁਗ ਯੁਗ ਭਗਤ ਉਪਾਇਆ, ਧੁਰ ਤੋਂ ਹੀ ਸਦਾ ਤੋਂ ਹੀ ਆਪਣੇ ਭਗਤਾਂ ਦੀ ਉਹ ਪੈਜ ਰੱਖਦਾ ਹੈ, ਪਰ ਉਹਨਾਂ ਦੀ ਭਗਤਾਂ ਦੀ ਜਿਹੜੇ ਉਹਦੇ ਨਾਮ ਨਾਲ ਜੁੜੇ ਨੇ।
ਆਪੇ ਰੱਖਣ ਹਾਰ,
ਆਪਣਿਆਂ ਭਗਤਾਂ ਦੀ ਪੈਜ ਉਹ ਆਪ ਰੱਖਣ ਵਾਲਾ ਹੈ।
ਮਿਲ ਪ੍ਰੀਤਮ ਸੁਖ ਪਾਇਆ,
ਇਸ ਕਰਕੇ ਉਹਨਾਂ ਆਪਣੇ ਪ੍ਰੀਤਮ ਨਾਲ ਜੁੜੇ ਨੇ ਤੇ ਸੁਖ ਪ੍ਰਾਪਤ ਕੀਤਾ। ਸਾਡੀ ਦ੍ਰਿਸ਼ਟੀ ਦੇ ਵਿੱਚ ਭਗਤਾਂ ਨੂੰ ਬਾਹਰੋਂ ਬੜੇ ਦੁੱਖ ਮਿਲਦੇ ਨੇ, ਪਰ ਭਗਤ ਅੰਦਰੋਂ ਸੁੱਖ ਪ੍ਰਾਪਤ ਕਰਦੇ ਰਹਿੰਦੇ ਨੇ, ਕਿਉਂਕਿ ਉਹਨਾਂ ਦੇ ਸਿਰ 'ਤੇ ਉਹਨਾਂ ਦੇ ਸਾਈਂ ਦਾ ਹੱਥ ਹੈ।
ਸੱਚਾ ਸ਼ਬਦ ਵਿਚਾਰ,
ਸੱਚੇ ਦੇ ਸ਼ਬਦ ਦਾ ਵਿਚਾਰ ਹੀ ਸਿਰ 'ਤੇ ਹੱਥ ਹੈ। ਇੱਕ ਸਮਝਣ ਦੀ ਲੋੜ ਹੈ, ਸਾਡੇ ਸਿਰ 'ਤੇ ਹੱਥ ਗੁਰੂ ਕਾ ਸ਼ਬਦ ਵਿਚਾਰ ਕਰਕੇ ਰਹਿਣਾ ਹੈ। ਜਿੱਥੇ ਵੀ ਕਿਤੇ ਅਸੀਂ ਹੋਈਏ, ਸ਼ਬਦ ਵਿਚਾਰ ਵਿੱਚ ਹਾਂ ਅਤੇ ਸਾਹਿਬ ਦੇ ਹੱਥ ਦੀ ਛਾਂ ਹੇਠਾਂ ਹਾਂ।
ਨਾਨਕ ਸੁਖਦਾਤਾ ਸੇਵਿਆ,
ਕਿਉਂਕਿ ਉਹਨਾਂ ਨੇ ਪਾਤਸ਼ਾਹ ਆਪਣਾ ਨਾਂ ਵਰਤ ਕੇ ਕਹਿੰਦੇ ਨੇ, ਭਾਈ ਉਹਨਾਂ ਨੇ ਸੁਖਦਾਤੇ ਸਾਹਿਬ ਦੀ ਸੇਵਾ ਕੀਤੀ ਹੈ।
ਆਪੇ ਪਰਖਣ ਹਾਰ,
ਸੇਵਾ ਦੀ ਪਰਖ ਕਰਨ ਵਾਲਾ ਉਹ ਸੱਚਾ ਸਾਹਿਬ ਆਪ ਹੈ।
ਪੌੜੇ,
ਫਿਰ ਪਾਤਸ਼ਾਹ ਜੋ ਕੇਂਦਰੀ ਵਿਚਾਰ ਦਿੰਦੇ ਹਨ,
ਜੀ ਜੰਤ ਸਭ ਤੇਰੇ ਆ।
ਅਸੀਂ ਕਿਤੇ ਅਰਦਾਸ ਇਸ ਤਰ੍ਹਾਂ ਕਰ ਸਕ, ਸੱਚੇ ਪਾਤਸ਼ਾਹ ਸਭ ਜਗ ਤੇਰਾ ਖੇਲ ਹੈ ਤੇ ਸਾਰੇ ਜੀ ਜੰਤ ਤੇਰੇ ਹੀ ਹਨ।
ਤੂੰ ਸਭਨਾ ਰਾਸ,
ਸਾਰਿਆਂ ਦੀ ਜੋ ਰਾਸ ਹੈ, ਸਾਰਿਆਂ ਦੀ ਸ਼ਕਤੀ, ਜੋ ਸੰਦ ਪੂੰਜੀ ਸਮ, ਉਹ ਸਭ ਕੁਝ ਤੂੰ ਹੈ।
ਜਿਸ ਨੂੰ ਤੂੰ ਦੇਹ ਤਿਸ ਸਭ ਕਿਛ ਮਿਲੇ।
ਸਾਹਿਬ ਜਿਸ ਨੂੰ ਤੂੰ ਦੇਵੇਂ, ਅਸੀਂ ਪੜ੍ਹਦੇ ਹਾਂ ਸੱਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ, ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇ ਹੈ। ਅੱਜ ਕਹਿਣਗੇ ਜਿਸ ਨੂੰ ਤੂੰ ਦੇਵੇਂ, ਹੇ ਸਾਹਿਬ ਜੀ
ਕੋਈ ਹੋਰ ਸਰੀਕ ਨਾਹੀਂ ਤੁਧ ਪਾਸ,
ਕਿਉਂਕਿ ਸਭ ਕੁਝ ਤੇਰੇ ਹੱਥ ਵਿੱਚ ਹੈ, ਤੇਰੀ ਮਲਕੀਅਤ ਹੈ, ਤੇ ਤੇਰੇ ਬਰਾਬਰ ਦਾ ਹੋਰ ਕੋਈ ਸ਼ਰੀਕ ਨਹੀਂ ਹੈ।
ਤੂੰ ਇੱਕੋ ਦਾਤਾ ਸਭ ਸਦਾ,
ਤੂੰ ਹੀ ਵਾਹਦ ਇੱਕ ਦਾਤਾ ਹੈ ਜੋ ਸਾਰੇ ਜਗਤ ਦਾ ਕੇਵਲ ਤੇ ਕੇਵਲ ਇੱਕ ਮਾਲਕ ਹੈ।
ਹਰ ਪੈ ਅਰਦਾਸ,
ਇਸ ਕਰਕੇ ਉਹਦੇ ਅੱਗੇ ਅਰਦਾਸ ਹੀ ਬਣਦੀ ਹੈ।
ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈਹੇ।
ਹੇ ਸੱਚੇ ਸਾਹਿਬ, ਜਿਸ ਦੀ ਤੈਨੂੰ ਅਰਦਾਸ ਚੰਗੀ ਲੱਗ ਜਾਂਦੀ। ਇੱਥੇ ਇੱਕ ਬੇਨਤੀ ਕਰਾਂ, ਸਾਡੇ ਜੋ ਕਿਰਿਆਵਾਂ ਅਤੇ ਯਤਨ ਨਹੀਂ ਕੀਮਤ ਰੱਖਦੇ, ਕਿਰਪਾ ਕੀਮਤ ਰੱਖਦੀ ਹੈ। ਜਿਸ 'ਤੇ ਕਿਰਪਾ ਹੋ ਜਾਏ, ਜਿਸ ਦੀ ਅਰਦਾਸ ਤੂੰ ਪ੍ਰਵਾਨ ਕਰ ਲਏ।
ਸੋ ਜਨ ਸਾਬਾਸ,
ਬਸ ਉਹੀ ਸ਼ਾਬਾਸ਼ ਹੈ, ਜਿਸ ਦੀ ਬੇਨਤੀ ਤੂੰ ਪ੍ਰਵਾਨ ਕਰ ਲਈ ਉਹ ਧਨੰਤਾ ਯੋਗ ਹੈ, ਅਤੇ ਜਿਸ ਦੀ ਬੇਨਤੀ ਪ੍ਰਵਾਨ ਨਹੀਂ ਹੋਈ, ਸਾਡੇ ਵਰਗਾ ਸਾਧਾਰਨ ਰਹਿ ਗਿਆ। ਜਿਸ ਦੀ ਬੇਨਤੀ ਪ੍ਰਵਾਨ ਕਰ ਲਈ ਉਹ ਧਨੰਤਾ ਯੋਗ ਹੈ, ਉਹ ਸ਼ਾਬਾਸ਼ ਹੈ।
ਸਭ ਤੇਰਾ ਚੋਜ ਵਰਤਦਾ,
ਦਰਅਸਲ ਇਹ ਤੇਰਾ ਆਪਣਾ ਖੇਲ ਹੈ, ਤੂੰ ਆਪਣਾ ਚੋਜ ਬਣਾਇਆ, ਤੂੰ ਆਪਣਾ ਖੇਲ ਬਣਾਇਆ ਹੋਇਆ ਹੈ।
ਦੁੱਖ ਸੁੱਖ ਤੁਧ ਪਾਸ,
ਸੰਸਾਰ ਵਿੱਚ ਜੋ ਵਰਤ ਰਿਹਾ ਦੁੱਖ ਅਤੇ ਸੁੱਖ ਕਰਕੇ ਵਰਤ ਰਿਹਾ, ਇਹ ਤੇਰਾ ਆਪਣਾ ਖੇਲ ਹੈ। ਇਹਨੂੰ ਅਸੀਂ ਕਹਿ ਸਕਦੇ ਹਾਂ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਨਾ। ਜੋ ਗੁਰੂ ਦੇ ਨਾਲ ਜੁੜ ਗਿਆ ਉਹ ਇਸ ਖੇਲ ਵਿੱਚੋਂ ਜਿੱਤ ਗਿਆ, ਉਹ ਗਿਆਨੀ ਹੋ ਗਿਆ, ਉਹਨੇ ਜੱਗ ਜਿੱਤ ਲਿਆ, ਨਹੀਂ ਤਾਂ ਜੱਗ ਨੇ ਉਸ ਨੂੰ ਜਿੱਤ ਲਿਆ। ਸਤਿਗੁਰ ਕਿਰਪਾ ਕਰਨ, ਅਸੀਂ ਸਤਿਗੁਰ ਦੇ ਇਹਨਾਂ ਬਖਸ਼ੇ ਹੋਏ ਵਿਚਾਰਾਂ ਨੂੰ, ਜਾਂ ਇੰਝ ਕਹਿ ਲਈਏ ਸਤਿਗੁਰ ਦੇ ਹੁਕਮ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਆਪ ਨੂੰ ਇਹ ਸ਼ਬਦ ਵਿਚਾਰ ਦੇ ਕੇਂਦਰ ਵਿੱਚ ਰੱਖ ਸਕੀਏ, ਗੁਰਦੇਵ ਕਿਰਪਾ ਕਰਨ ਇਹ ਅਸੀਂ ਕਰ ਸਕੀਏ, ਇਤਨੇ ਕੁ ਬਚਨ ਪ੍ਰਵਾਨ ਕਰਨਾ। ਸਤਿਗੁਰੂ ਦਾ, ਸਾਰਿਆਂ ਦਾ, ਸਿੰਘ ਸਾਹਿਬ ਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ, ਜਿਨ੍ਹਾਂ ਨੇ ਸਮਾਂ ਦੇ ਕੇ ਬਖਸ਼ਿਸ਼ਾਂ ਕੀਤੀਆਂ ਨੇ। ਔਰ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਪੜ੍ਹ ਸਮਾਪਤੀ ਕਰੀਏ ਜੀ।
ਜਿਸ ਦੀ ਤੁਧ ਪਾਵੈ ਤਿਸ ਦੀ ਤੂੰ ਮਨ ਲੈਹੇ, ਸੋ ਜਨ ਸਾਬਾਸ, ਸਭ ਤੇਰਾ ਚੋਜ ਵਰਤਦਾ, ਦੁੱਖ ਸੁੱਖ ਤੁਧ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।